ਪਿਆਰੀ ਸਤਸੰਗਤ ਜੀ, ਸਾਡਾ ਸਾਰਾ ਮਹਿਲਾ ਨੌਵਾਂ ਦਾ ਜਿਹੜਾ ਸ਼ਲੋਕ ਦਾ ਟੌਪਿਕ ਲੜੀਵਾਰ ਚੱਲ ਰਿਹਾ, ਇਸ ਪ੍ਰਕਰਣ 'ਚ ਬਾਰ ਬਾਰ ਸਾਨੂੰ ਪੜ੍ਹਨ ਨੂੰ, ਸੁਣਨ ਨੂੰ, ਸਮਝਣ ਨੂੰ ਅਤੇ ਵਿਚਾਰਨ ਨੂੰ ਮਿਲ ਰਿਹਾ। ਗੁਰੂ ਪਾਤਸ਼ਾਹ ਇੱਕ ਪੁਆਇੰਟ 'ਤੇ ਐਮਫਸਾਈਜ਼ ਕਰ ਰਹੇ ਨੇ, ਉਹ ਪੁਆਇੰਟ ਹੈ ਕਿ ਮਨੁੱਖ ਰੱਬੀ ਗੁਣ ਨਹੀਂ ਜੀਂਦਾ, ਰੱਬ ਜੀ ਨੂੰ ਨੇੜੇ ਨਹੀਂ ਸਮਝਦਾ, ਇਸ ਕਰਕੇ ਮਨੁੱਖ ਹੰਕਾਰੀ ਹੋ ਜਾਂਦਾ ਹੈ। ਹੰਕਾਰ ਦੇ ਬੰਧਨ ਜਦੋਂ ਇਹਨੂੰ ਪੈ ਜਾਂਦੇ ਨੇ, ਹਉਮੈ, ਈਗੋਇਸਟਿਕ, ਗਰਭ, ਗਾਰਬ, ਅਟਿਆ, ਇਹ ਸਾਰੇ ਕਿਸਮ ਦੀਆਂ ਲਫਜ਼ਾਂ ਦਾ, ਜਿੰਨੇ ਵੀ ਕਿਸਮ ਦੇ ਇਹਨਾਂ ਦੇ ਪਿੱਛੇ ਜੋ ਕੈਮਿਸਟਰੀ ਹੈ, ਉਹ ਇਹੀ ਹੋਇਆ ਕਿ ਮਨੁੱਖ ਆਪਣੀ ਹੋਂਦ ਨੂੰ ਜ਼ਿਆਦਾ ਸਮਝ ਲੈਂਦਾ ਅਤੇ ਰੱਬੀ ਹੋਂਦ, ਰੱਬੀ ਨਿਯਮ, ਰੱਬੀ ਸਿਸਟਮ, ਰੱਬੀ ਪਾਣੀ ਨੂੰ ਕੁਛ ਨਹੀਂ ਮੰਨਦਾ, ਆਪਣੇ ਆਪ ਨੂੰ ਕਰਤਾ ਸਮਝ ਲੈਂਦਾ। ਔਰ ਜਿਉਂ ਹੀ ਅਹੰਕਾਰ ਦੂਲਾ ਬਰਾਤ ਲੈ ਕੇ ਇਹਦੇ ਘਰ ਆਉਂਦਾ ਹਿਰਦੇ ਰੂਪੀ ਘਰ ਵਿੱਚ, ਤਾਂ ਉਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ ਅਤੇ ਆਸ਼ਾ, ਤ੍ਰਿਸ਼ਨਾ, ਇਸ ਤਰੀਕੇ ਦੇ ਨਾਲ ਬੜੇ ਸਾਰੇ ਵਿਕਾਰ ਬਰਾਤੀ ਉਹਦੇ ਨਾਲ ਇਹਦੇ ਘਰ ਆ ਜਾਂਦੇ ਨੇ। ਅਤੇ ਬਰਾਤੀ ਇੱਕ ਗੱਲ ਯਾਦ ਰੱਖਣੀ ਹੈ, ਭੈੜੇ ਨਹੀਂ ਹੁੰਦੇ ਨੇ। ਕਾਮ, ਕ੍ਰੋਧ, ਲੋਹੰਕਾਰ ਭੈੜੇ ਨਹੀਂ ਹਨ, ਰੱਬ ਜੀ ਨੇ ਸਾਡੇ ਵਿੱਚ ਬਣਾਏ ਨੇ, ਉਹਨਾਂ ਦਾ ਕੋਈ ਮਕਸਦ ਹੈ, ਹਰ ਕਿਸੇ ਦੀ ਬਾਡੀ ਵਿੱਚ ਹਨ। ਜਿਸ ਦੇ ਵਿੱਚ ਕਾਮ ਨਾ ਹੋਵੇ ਉਸਨੂੰ ਇੰਪੋਰਟੈਂਟ ਕਹਿ ਦਿੰਦੇ ਨੇ, ਜਿਸ ਦੇ ਵਿੱਚ ਕ੍ਰੋਧ ਨਾ ਹੋਵੇ ਉਹ ਵੀਰ ਰਸ ਪ੍ਰਾਪਤ ਨਹੀਂ ਕਰ ਸਕਦਾ, ਜਿਹਦੇ 'ਚ ਲੋਭ ਮੋਹ ਨਾ ਹੋਵੇ ਉਹ ਆਪਣੇ ਬੱਚੇ ਨਾਲ ਪਿਆਰ ਨਹੀਂ ਕਰ ਸਕਦਾ, ਸੰਸਾਰ 'ਚ ਪਿਆਰ ਨਹੀਂ ਕਰ ਸਕਦਾ। ਇਸ ਤਰੀਕੇ ਨਾਲ ਜਿਹਦੇ ਵਿੱਚ ਹੰਕਾਰ ਨੂੰ ਠੀਕ ਤਰੀਕੇ ਨਾਲ ਟ੍ਰਾਂਸਫਾਰਮ ਨਾ ਕੀਤਾ ਜਾਏ, ਉਹ ਆਪਣੇ ਅਹੰਕਾਰ ਨੂੰ ਸੈਲਫ ਐਸਟੀਮ ਬਣਾ ਕੇ, ਅਣਖ ਬਣਾ ਕੇ ਸਿੱਧੇ ਰਾਹ ਨਹੀਂ ਪੈ ਸਕਦਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਰੇ ਦੇ ਸਾਰੇ ਸਾਡੇ ਅੰਦਰ ਵੈਪਨ ਦਿੱਤੇ ਹਨ, ਮਨੁੱਖ ਨੇ ਇਹਨਾਂ ਨੂੰ ਢੰਗ ਨਾਲ ਵਰਤਣਾ, ਵਿਦ ਵਿਜ਼ਡਮ, ਵਿਦ ਨੌਲੇਜ। ਜੇ ਕੋਲ ਹਥਿਆਰ ਹੋਵੇ ਔਰ ਵਰਤਣਾ ਨਾ ਆਉਂਦਾ ਹੋਵੇ, ਤਾਂ ਉਸ ਹਥਿਆਰ ਦਾ ਨੁਕਸਾਨ ਇਹ ਹੋ ਜਾਂਦਾ ਕਿ ਕਈ ਵਾਰੀ ਹਥਿਆਰ ਗਲਤੀ ਨਾਲ ਆਪਣੇ ਆਪ ਨੂੰ ਵੱਜ ਜਾਂਦਾ। ਹਥਿਆਰ ਦੀ ਸਮਝ ਨਾ ਹੋਵੇ ਤਾਂ ਕਈ ਵਾਰੀ ਹਥਿਆਰ ਦੁਸ਼ਮਣ ਸਾਡੇ ਤੋਂ ਨਿਰਬਲ ਹੋਵੇ ਲੇਕਿਨ ਸਾਨੂੰ ਸਮਝ ਨਹੀਂ ਹੈ, ਇਸ ਕਰਕੇ ਹਥਿਆਰ ਨਾਲ ਸਾਨੂੰ ਮਾਰ ਦਿੰਦਾ। ਇਹਦਾ ਮਤਲਬ ਹਥਿਆਰ ਕੋਲ ਹੋਵੇ ਤਾਂ ਉਹਦੀ ਨੌਲੇਜ ਹੋਣੀ ਚਾਹੀਦੀ ਹੈ, ਨੌਲੇਜ ਨਾ ਹੋਵੇ ਇਟ ਕੈਨ ਬੀ ਹਾਰਮਫੁੱਲ ਟੂ ਦਾ ਕੀਪਰ ਹੂ ਇਜ਼ ਕੀਪਿੰਗ ਇਟ। ਸਾਡੇ ਕੋਲ ਹਥਿਆਰ ਪੰਜ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਤੇ ਬਰਾਤੀ ਮੈਂ ਕਿਹਾ ਸੀ ਭੈੜੇ ਨਹੀਂ ਹੁੰਦੇ ਹਨ, ਸਿਰਫ ਬਰਾਤੀਆਂ ਦੀ ਜਦੋਂ ਇੰਟੈਂਸ਼ਨ ਭੈੜੀ ਹੋ ਜਾਏ, ਸਾਨੂੰ ਦਾਜ ਜ਼ਿਆਦਾ ਦਿਓ, ਸਾਡੀ ਰੋਟੀ ਰਾਤ ਦੀ ਹੋਣੀ ਚਾਹੀਦੀ ਹੈ, ਸਾਡੇ ਇੰਨੇ ਹਜ਼ਾਰ ਬੰਦੇ ਆਉਣਗੇ, ਸਾਨੂੰ ਇੰਨੇ ਲੱਖ ਦਿਓ, ਜਦੋਂ ਸ਼ਰਮ ਧਰਮ ਦੋਏ ਛੱਪ ਖਲੋਏ ਨਾ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਉਹਨੂੰ ਪਾਪ ਕੀ ਜੰਝ ਕਹਿੰਦੇ ਨੇ। ਇਹ ਬਾਬਰ ਦੇ ਵੇਲੇ ਦੀ ਨਹੀਂ ਹੈ, ਕਦੇ ਉਸ ਸ਼ਬਦ ਨੂੰ ਠੀਕ ਤਰੀਕੇ ਨਾਲ ਸਮਝਾਂਗੇ। ਪਾਪ ਦੀ ਜੰਝ ਕੀ ਹੈ? ਪਾਪ ਦੀ ਜੰਝ ਸਾਡੇ ਜਿਹੜੇ ਵਿਕਾਰ ਨੇ, ਜੇ ਕਾਬੂ ਵਿੱਚ ਨਹੀਂ ਰਹਿੰਦੇ ਨੇ ਤਾਂ ਇਹ ਪਾਪ ਦੀ ਜੰਝ ਲੈ ਆਉਂਦੇ ਨੇ, ਸਾਡੇ ਵਿੱਚੋਂ ਸ਼ਰਮ ਧਰਮ ਨੂੰ ਗਾਇਬ ਕਰ ਦਿੰਦੇ ਨੇ। ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ। ਉਸ ਵੇਲੇ ਤੁਸੀਂ ਦੇਖਣਾ ਜਿਸ ਤਰ੍ਹਾਂ ਬਰਾਤੀ ਚਾਰੇ ਕੁੜੀ ਵਾਲੇ ਦਬ ਦਬ ਕੇ ਡਰ ਰਹੇ ਹੁੰਦੇ ਨੇ ਕਿ ਸਾਡੀ ਇੱਜ਼ਤ ਰਹਿ ਜਾਏ। ਸੋ ਸਾਡੇ ਅੰਦਰ ਇਹ ਬਰਾਤੀ ਤਾਂ ਹੈਨ ਪਰ ਮਸਤੇ ਹੋਏ ਨੇ, ਹੰਕਾਰੇ ਹੋਏ ਨੇ। ਇਹਨਾਂ ਬਰਾਤੀਆਂ ਨੂੰ ਨਿਯੰਤਰਿਤ ਕਰਨਾ, ਇਹਨਾਂ ਨਾਲ ਪਹਿਲਾਂ ਗੱਲਬਾਤ ਕਰ ਲੈਣੀ ਆ, ਇਹਨਾਂ ਨਾਲ ਗੁਰੂ ਦੀ ਗੱਲ ਸੁਣਾ ਲੈਣੀ ਆ ਤਾਂ ਕਿ ਇਹ ਕਾਬੂ ਆ ਜਾਣ। ਤਾਂ ਹੀ ਕਹਿੰਦੇ ਨਾ ਗੁਰੂ ਸਾਹਿਬ, ਕਬੀਰ ਜਾਂ ਦਿਨ ਹੋਮੂਆ ਪਾਛੇ ਪਿਆ ਅਨੰਤ। ਜਦੋਂ ਮੈਂ ਬਰਾਤੀਆਂ ਨੂੰ ਮਨਾ ਲਿਆ, ਮੇਰੇ 'ਚੋਂ ਹੋਮ ਮੁੜ ਗਈ, ਪਾਛੇ ਪਿਆ ਅਨੰਦ, ਫਿਰ ਆਰਾਮ ਨਾਲ ਅਨੰਦ ਕਾਰਜ ਹੋ ਗਿਆ, ਫਿਰ ਆਰਾਮ ਨਾਲ ਵਿਆਹ ਹੋ ਗਿਆ, ਫਿਰ ਬਰਾਤੀਆਂ ਨੇ ਕੋਈ ਤੰਗ ਨਹੀਂ ਕੀਤਾ, ਫਿਰ ਬੜੇ ਪਿਆਰ ਨਾਲ ਪੂਰੀ ਬਰਾਤ, ਲਾਵਾਂ, ਡੋਲੀ, ਸਭ ਕੁਛ ਹੋ ਗਿਆ, ਪਿਆਰ ਨਾਲ ਵਧਾਈ ਵਧਾਈ ਹੋ ਗਿਆ। ਜਾਂ ਦਿਨ ਹੋਮੂਆ ਪਾਛੇ ਪਿਆ ਅਨੰਦ, ਮੋਏ ਮਿਲਿਓ ਪ੍ਰਭ ਆਪਣਾ। ਇਹ ਮੇਰੇ ਸਾਰੇ ਸਰੀਰ ਦੇ ਸੰਗੀ ਜਿਹੜੇ ਨੇ, ਮੇਰੇ ਇੰਦਰੇ, ਗਿਆਨ ਇੰਦਰੇ, ਮੇਰੇ ਸਾਰੇ ਸਰੀਰ ਦੇ ਬਾਡੀ ਪਾਰਟਸ, ਮੇਰੀ ਅਕਲ, ਮੇਰੀ ਮਤ, ਮੇਰੀ ਸੁਰਤ, ਮੇਰੀ ਬੁੱਧ, ਸਭ ਕੁਛ ਇਹਨਾਂ ਬਾਰੇ ਕਹਿੰਦੇ ਨੇ ਸੰਗੀ, ਇਹਨਾਂ ਨੂੰ ਸੰਗੀ ਕਹਿੰਦੇ ਨੇ। ਕੀ ਹੋਇਆ? ਸੰਗੀ ਭਜੈ ਗੋਬਿੰਦ, ਮੇਰੇ ਜਿਹੜੇ ਸੰਗੀ ਸਾਥੀ ਨੇ, ਜਿਹੜੇ ਮੈਨੂੰ ਬਾਡੀ ਪਾਰਟਸ ਮਿਲੇ ਨੇ ਔਰ ਇਹਨਾਂ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਮਿਲੇ ਨੇ, ਉਹ ਮੇਰੇ ਨਾਲ ਰਲ ਕੇ ਰੱਬ ਜੀ ਦਾ ਨਾਂ ਲੈਂਦੇ ਨੇ, ਰੱਬੀ ਗੁਣ ਗਾਉਂਦੇ ਨੇ, ਸਿੱਧੇ ਪਾਸੇ ਰਹਿੰਦੇ ਨੇ। ਸੋ ਸਾਰੇ ਮਹਿਲੇ ਨੌਵੇਂ ਦੇ ਸ਼ਲੋਕ ਵਿੱਚ ਸਾਨੂੰ ਸਮਝਾਇਆ ਕਿ ਤੇਰਾ ਦੂਲਾ ਬਰਾਤੀ ਜਿਹੜਾ ਸਭ ਤੋਂ ਤੰਗ ਕਰਨ ਵਾਲਾ ਹੈ ਪੂਰੀ ਬਰਾਤ ਸਮੇਤ, ਪਾਪ ਕੀ ਜੰਝ, ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਿਨ੍ਹਾਂ 'ਚੋਂ ਹੰਕਾਰ ਦੂਲਾ ਹੈ, ਇਹ ਸਾਰੇ ਆ ਜਾਂਦੇ ਨੇ। ਹੁਣ ਇਸ ਸਾਰੀ ਵਿਚਾਰ ਤੋਂ ਅਸੀਂ ਅੱਗੇ ਟੁਰਦੇ ਹਾਂ ਕਿ ਜੇਕਰ ਅਸੀਂ ਕੱਲ੍ਹ ਤੱਕ ਸਮਝਿਆ ਸੀ ਕਿ ਜਦੋਂ ਅਸੀਂ ਹੰਕਾਰ ਕਰਦੇ ਹਾਂ, ਜਦੋਂ ਅਸੀਂ ਇਹ ਸਾਰੇ ਰੱਬੀ ਗੁਣ ਨਹੀਂ ਜੀਂਦੇ ਹਾਂ ਤਾਂ ਅਸੀਂ ਸੋਚ ਲੈਂਦੇ ਹਾਂ ਕਾਮ ਕ੍ਰੋਧ ਲਮਕਾਰ ਤਾਂ ਮੈਨੂੰ ਸ਼ੁੱਧ ਕਰਨ ਦੀ ਲੋੜ ਹੀ ਨਹੀਂ ਹੈ। ਪਰ ਗੁਰੂ ਪਾਤਸ਼ਾਹ ਬੜੀ ਭਾਰੀ ਤਾਰਨਾ ਕਰਦੇ ਨੇ, ਐਸਾ ਗਿਆਨ ਜਪੋ ਮਨ ਮੇਰੇ, ਤਾਂ ਫਿਰ ਮਨ ਨੂੰ ਹੀ ਸਮਝਾਉਣਾ ਪਏਗਾ ਨਾ, ਮਨ ਨੂੰ ਹੀ ਗਿਆਨ ਦੇਣਾ ਪਏਗਾ ਨਾ। ਜੇ ਮਨ ਨੂੰ ਸਮਝ ਆ ਗਈ, ਮਨ ਨੇ ਜੇਕਰ ਸੱਚ ਦੀ ਬਾਣੀ, ਸਤਿਗੁਰ ਕੀ ਬਾਣੀ, ਸਤਿਗੁਰ ਵਿਜ਼ਡਮ ਯੂਨੀਵਰਸਲ ਟਰੁੱਥ ਗਿਆਨ ਨੂੰ ਲੈ ਲਿਆ, ਤਾਂ ਪਤਾ ਕੀ ਹੋਏਗਾ, ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਰੱਬ ਜੀ ਦਾ ਨਾਂ ਹੀ ਤਾਂ ਰਹਿੰਦਾ ਹੈ। ਕਿਉਂਕਿ ਜਦੋਂ ਮਨ ਸੱਚ ਦਾ ਗਿਆਨ ਲੈ ਲੈਂਦਾ, ਐਸਾ ਗਿਆਨ ਜਪੋ ਮਨ ਮੇਰੇ, ਤਾਂ ਕੀ ਹੋ ਜਾਂਦਾ, ਮਨ ਹੋਵੋ ਚਾਕਰ ਸੱਚੇ ਕਿਹੜੇ ਹੋ ਜਾਂਦਾ, ਸੱਚ ਦਾ ਚਾਕਰ ਹੋ ਜਾਂਦਾ, ਸੱਚ ਦਾ ਚਾਕਰ ਹੋ ਜਾਂਦਾ, ਤਾਂ ਫਿਰ ਉਹ ਕਾਮ ਕ੍ਰੋਧ ਲੋਭ ਓਂਕਾਰ ਬਰਾਤੀਆਂ ਦਾ ਚਾਕਰ ਨਹੀਂ ਰਹਿੰਦਾ। ਸੋ ਸਿੰਪਲ, ਇਟਸ ਸੱਚ ਈਜ਼ੀ ਗੇਮ, ਇਟਸ ਨੋਟ ਡਿਫੀਕਲਟ ਟੂ ਲਿਵ ਔਨ। ਸੋ ਹੁਣ ਸਾਨੂੰ ਸਮਝਣਾ ਹੈ ਕਿ ਅਸੀਂ ਕਿਹੜੀ ਵਿਧੀ ਨਾਲ ਜਪ ਰਹੇ ਹਾਂ ਰੱਬ ਦਾ ਨਾਂ, ਅਤੇ ਗੁਰੂ ਪਾਤਸ਼ਾਹ ਸਾਰੇ ਸ਼ਲੋਕ ਪਹਿਲੇ ਨੌਵੇਂ 'ਚ ਕਿਵੇਂ ਸਮਝਾ ਰਹੇ ਨੇ। ਸਭ ਤੋਂ ਪਹਿਲਾ ਸ਼ਲੋਕ ਜਦੋਂ ਅਸੀਂ ਪੜ੍ਹਿਆ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਉਹ ਮੇਰੇ ਮਨ ਤੂੰ ਰੱਬੀ ਗੁਣ ਨਹੀਂ ਗਾਉਂਦਾ, ਗੋਬਿੰਦ ਦੇ ਗੁਣ ਗਾਉਂਦਾ ਨਹੀਂ ਹੈ, ਜਨਮ ਅਕਾਰਤ ਕੀਨ, ਜਨਮ ਜ਼ਾਇਆ ਕਰ ਰਿਹਾ। ਗੁਣ ਗੋਬਿੰਦ ਕਹਿੰਦੇ ਨੇ ਰੱਬੀ ਗੁਣਾਂ ਨੂੰ ਗਾਣਾ, ਤਾਂ ਕਿ ਇਹ ਮਨ ਜੈਸਾ ਸੇਵੇ ਤੈਸੋ ਹੋਏ, ਜੈਸਾ ਇਹ ਮਨ ਸੇਵਦਾ ਹੈ, ਜੈਸੇ ਗੁਣ ਗਾਉਂਦਾ ਵੈਸਾ ਬਣ ਜਾਂਦਾ, ਅਤੇ ਰੱਬੀ ਗੁਣ ਗਾਣੇ ਨੇ। ਸਾਰੀ ਬਾਣੀ ਦੇ ਵਿੱਚ ਮਨੁੱਖ ਨੂੰ ਸਿੱਧੇ ਰਾਹ ਪਾਇਆ, ਸਿੱਧੇ ਰਾਹ ਪੈ ਜਾਂਦਾ, ਮਨੁੱਖ ਦਾ ਜੀਵਨ ਬਣ ਜਾਂਦਾ, ਅਤੇ ਸੰਤਰ ਰਵੈ ਹਰਨਾਮਾ ਹੋ ਜਾਂਦਾ, ਤਾਂ ਮਨੁੱਖ ਰੱਬੀ ਗੁਣਾਂ ਵਾਲਾ ਜੀਵਨ ਜੀਣ ਲੱਗ ਪੈਂਦਾ। ਉਸ ਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਆਈਏ ਮਾਰਗ ਚਲਤ ਹਰੇ ਅਰਗਾਈ। ਪਾਣੀ ਸਾਡਾ ਅੰਤਰ ਆਤਮਾ ਸਾਫ਼ ਕਰੇਗੀ। ਔਰ ਅਸੀਂ ਕੱਲ੍ਹ ਵੀ ਪੜ੍ਹ ਰਹੇ ਸਾਂ ਕਿ ਨਾਨਕ ਥਿਰ ਹਰ ਭਗਤ ਹੈ, ਜਿਸ ਨੂੰ ਅਸੀਂ ਅੱਜ ਗਾਇਨ ਕੀਤਾ, ਭਗਤ ਭਗਤ ਦੇ ਤੱਤੇ ਨੂੰ ਸਿਆਰੀ ਹੈ, ਤੂੰ ਹਮੇਸ਼ਾ ਥਿਰ ਭਗਤ ਵਿੱਚ ਰਵੇਂਗਾ, ਭਗਤੀ ਤੈਨੂੰ ਕਰਨੀ ਨਹੀਂ ਪਏਗੀ, ਤੇਰੀ ਸਟੇਟ ਆਫ ਮਾਇੰਡ, ਤੇਰੀ ਅਵਸਥਾ ਭਗਤੀ ਵਾਲੀ ਫੋਰਐਵਰ ਬਣ ਜਾਏਗੀ, ਥਿਰ ਬਣ ਜਾਏਗਾ, ਤੂੰ ਭਗਤੀ ਵਿੱਚ ਟਿਕ ਜਾਏਗਾ। ਕਿਵੇਂ ਭਗਤੀ ਦੀ ਡੈਫੀਨੇਸ਼ਨ, ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਭਗਤੀ ਕਰਨਾ ਚਾਹੁੰਦਾ ਅਤੇ ਰੱਬੀ ਗੁਣ ਲਿਆ ਕਰ, ਜੇ ਨਹੀਂ ਲੈਂਦਾ ਵਿਣ ਗੁਣ ਕੀਤੇ, ਅੱਗੇ ਕੀ ਕਹਿੰਦੇ ਨੇ, ਭਗਤ ਨਾ ਹੋਏ। ਇਹਦਾ ਮਤਲਬ ਰੱਬੀ ਗੁਣਾਂ ਨੂੰ ਜੇ ਤੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ, ਭਗਤੀ ਨਹੀਂ ਹੋ ਸਕਦੀ। ਤੇਰਾ ਦੁਨਿਆਵੀ ਭੇਖ ਦਿਖਾ ਕੇ ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਹੋ ਸਕਦਾ, ਪਰ ਭਗਤੀ ਨਹੀਂ ਹੋ ਸਕਦੀ। ਭਗਤੀ ਕਿਵੇਂ ਆਉਂਦੀ ਹੈ, ਰੱਬ ਜੀ ਜੈਸਾ ਬਣ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਸ ਨੂੰ ਕਹਿੰਦੇ ਨੇ ਗੋਡਲੀ ਐਕਟ, ਗੋਡਲੀ ਡੀਡਸ, ਰੱਬੀ ਕਰਮ ਕਰਿਆ ਕਰ, ਉਸ ਦੇ ਅੰਦਰ ਔਰ ਰੱਬ ਦੇ ਅੰਦਰ ਕੋਈ ਅੰਤਰ ਨਹੀਂ ਰਹਿੰਦਾ। ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਿਨੇਹਾ ਭੇਦ ਨਾ ਜਾਣੋ ਮੂਲ, ਉਹ ਕੈਸੇ ਹੋਤੇ ਹੈ ਜਿਨ੍ਹਾਂ ਨੂੰ ਰੱਬ ਦਾ ਨਾਂ ਨਹੀਂ ਵਿਸਰਦਾ, ਉਸੇ ਕਿਨੇਹੇ ਆ, ਉਹ ਕੈਸੇ ਹੋਤੇ ਹੈ, ਕਹਿੰਦੇ ਭੇਦ ਨਾ ਜਾਣੋ ਮੂਲ, ਜ਼ਰਾ ਜਾ ਵੀ ਫਰਕ ਨਹੀਂ ਆਉਂਦਾ ਕਿ ਸਾਈਂ ਜਿਹੇ ਆ, ਉਹਨਾਂ ਦੇ ਰੱਬੀ ਗੁਣ ਹੁੰਦੇ ਨੇ, ਉਹ ਕਰਤਾ ਪੁਰਖ ਵਾਲੇ ਜੀਵਨ ਜੀਂਦੇ ਨੇ, ਉਹ ਕ੍ਰੀਏਟਿਵ ਕੰਮ ਕਰਦੇ ਨੇ, ਉਹ ਡਿਸਟਰਕਟਿਵ ਨਹੀਂ ਕਰਦੇ ਨੇ, ਉਹ ਲੈਗ ਪੁਲਿੰਗ ਨਹੀਂ ਕਰਦੇ ਨੇ, ਉਹ ਨਿੰਦਾ ਨਹੀਂ ਕਰਦੇ ਨੇ, ਉਹ ਭੈੜ ਨਹੀਂ ਕਰਦੇ ਨੇ। ਜਦੋਂ ਇਹ ਗੱਲ ਸਮਝ ਆਈ ਕਿ ਬਈ ਇਹ ਸਾਰੀ ਕਹਾਣੀ ਸਾਨੂੰ ਸਮਝਾਈ ਜਾ ਰਹੀ ਹੈ, ਸਾਨੂੰ ਥਿਰ ਭਗਤ ਵਾਸਤੇ ਟਿਕਾਇਆ ਜਾ ਰਿਹਾ, ਤਾਂ ਪਹਿਲੇ ਸ਼ਲੋਕ ਵਿੱਚ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਹੁਣ ਗੁਣ ਗੋਬਿੰਦ ਗਾ ਕੇ ਹਮੇਸ਼ਾ ਵਾਸਤੇ ਰੱਬੀ ਗੁਣਾਂ ਵਿੱਚ ਭਗਤੀ ਵਿੱਚ ਲੀਨ, ਹਮੇਸ਼ਾ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, 24 ਆਵਰਸ ਵਿਦਆਊਟ ਫੇਲ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਦਾ ਮਤਲਬ ਅੰਤਰ ਦੀ ਰਸਨਾ ਜਿਹੜੀ ਹਮੇਸ਼ਾ ਵਿਦਆਊਟ ਫੇਲ ਰੱਬ ਨਾਲ ਜੁੜੀ ਰਹੇ, ਉਹ ਵਾਲੀ ਜੀਵਨ ਅਵਸਥਾ ਸਮਝਾਉਣ ਵਾਸਤੇ ਪਤਾ ਹੀ ਕਹਿੰਦੇ ਨੇ ਕਉ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ, ਵਿਧ ਦੱਸ ਦਿੱਤੀ, ਵਿਧੀ ਵਿਧੀ ਤਰੀਕਾ ਮੈਥਡ ਦੱਸ ਦਿੱਤਾ, ਰੱਬ ਦਾ ਨਾਂ ਲੈਣਾ ਚਾਹੁੰਦਾ ਤਾਂ ਮੱਛੀ ਪਾਣੀ ਪਾਣੀ ਨਹੀਂ ਕਰ ਰਹੀ ਹੁੰਦੀ, ਪਾਣੀ 'ਚ ਰਹਿੰਦੀ ਹੈ, ਪਾਣੀ 'ਚੋਂ ਬਾਹਰ ਕੱਢੋ मीन पकर फाक्यो और काट्यो, रांद कियो वो बानी, खंड खंड कर भोजन कीनो, तव ना बिसरो पानी। पानी तो बिना एक सकिंट च मर जाती है। साडे वास्ते पावन गुरु पानी पिता सच का ज्ञान है। जो सच के ज्ञान अनुसार अमली जीवन मैं नहीं जींदा, मैं मर जावा, आखा जीवा विसरे मर जाओ। जे मेरा ए वाला जीवन बन जाए, ए मच्छी वाली विद हो गई। सो पहले श्लोक विद सानू समझाई, उस तो बाद श्लोक ए वाला असी पढ़िया, स्वामी को ग्रह ज्यों सदा स्वांत जत नहीं नित। फिर की कहंदे नानक ए विद हर भजो, उत्थे कौन नानक हर भजो ना, जै विद जल को मीन, उत्थे भी विधि समझाई। जिवें मच्छी निरंतर पानी च रहिंदी है, पानी बिना नहीं रह सकती, तू इस तरह सच्चे सदगुणी रब्बी गुणा तो बिना ना रह सके ऐसा जीवन बना लै। इत्थे कहंदे ने स्वामी को ग्रह ज्यों सदा, फेथफुलनेस ट्रस्टवर्दी। स्वामी को ग्रह ज्यों सदा स्वांत अजत नहीं नित, वो बिल्कुल मालक दा घर नहीं छड़दा, नहीं भुलदा। नानक ए बिधार भजो, हुण जे असी ए बिध हर भजो समझ जावांगे, एक मनो एक चित हो जावांगे। ए बिध हर भजो असी नहीं समझिया, तां करके साडा एक मन एक चित नहीं है। जदों साडा एक मन एक चित नहीं आउंदा तां असी कहिंदे आ वीर जी देखो ना, जदों किसी नूं बीमारी पै जाए फिर वो की करे, फिर कित्थे जाएगा। इन्हां पंडतां बाबिआं कोल जादू टूणे, तवीत कढाण, कुंडली कढाण, फिर असी आए दिन तांत्रकां दे वस पए रहिंदे आ। तुसी रोज़ रोज़ टी वी ते देखदे हो काल कपाल, अते कितने किस्मां दे ओ टी वी चैनल्स ते सानू अवेयर कराउण वास्ते उहनां दीआं सारीआं मोमो ठगणियां दिखांदे ने कि आ मनुख इहदे तों बच। जदों असी तांत्रकां दे वस पै गए, जदों असी कुंडली दे वस पै गए, जदों असी हाथ दिखाण दे वस पै गए, जदों असी चंद सितारियां दे वस पै गए, भूत प्रेत वाली कहानी विच पांदा रहिंदा है, फस गए, तां असी मालक दा दर छोड़ दिता। तो मैं जिहड़ा लेख लिख रहा दुनिया विच झूठ कुछ नहीं है, उस लेख विच मैं लिखण दा यतन किया कि दरअसल साडी इस किस्म की भूत प्रेत की और इस किस्म की आवाज़ां कढ़ण की अते डर जाण की सारी बीमारी झूठी होंदी है। वी आर हिपनोटाइज्ड, वी आर फ्राइटनड, वी आर इन स्टेट ऑफ माइंड जिहदे विच डर ही डर है सानू, वो साडी ऐसे कैमिकल प्रोड्यूस कराती है। तो इस तरह झूठ नूं, झूठी बीमारी नूं कट्टण वास्ते झूठियां दुकानां खुल जांदियां ने, ते झूठियां दुकान ते जाण वाला मनुख एक मन होए एक चित नहीं होंदा, एक रब ते विश्वास नहीं रखदा। जदों मनुख एक रब नाल जुड़दा है, वह एक तां अपनी चतराइयां अते दूसरा किसी भी किस्म की फोकी टेक ते अपनी टेक नहीं रखदा। एक रब ते विश्वास रखण वाला मनुख जदों हो जाता है, तो इस नूं कहंदे ने स्वामी को ग्रह ज्यों सदा स्वांत जत नहीं नित, नानक ए विद हर भजो एक मनो एक चित। तो कुत्ते दे विच स्वान दे विच दो किस्मां दा इंस्टिंक्ट होंदा, एक इंस्टिंक्ट होंदा जे रोटी नहीं मिली तो पड़ोसी दे घर चला गया, पड़ोसी दे मिली होर किसे, द्वार है स्वान ज्यो डोलत। सानू जे करो पैसे नहीं मिले तो असी किसे शराबी नाल गिलास खड़का के भी तैयार हाँ, सानू पैसे नहीं मिले असी दीन मान वेच के भी तैयार हाँ, फिर असी वैश्या होए कि वह वैश्या होई। सही मायने विच जिहड़ा मनुख आदमी है, औरत है, मुंडा है, कुड़ी है, जो मर्जी है जेंडर विच, जेकर वह अमीर गरीब गोरा काला हिंदू मुसलमान सिख ईसाई कोई भी इंसान अपना दीन ईमान वेचदा है, उसनू सही मायने च वैश्या कहंदे हन। उसनू गुरमत विच गनका कहंदे हन। जदों असी यह समझ लाँगे मैं वैश्या नहीं बनना, ये पेशा अच्छा नहीं है, मैंने अपने आत्मक जीवन में ये पेशा नहीं खेलना, वो मनुख तर जांदा। जे नहीं तरदा तो वह पंचाली बन जांदा, ये गुरमत दा पंचाली है, सानू अगे समझने वास्ते काम आएगा। हुण ये सारे प्रतीक वरते जांदे ने गुरबाणी विच, उन्हां कहानियां दी टेक नहीं ली जांदी। पंचाली को राजसभा में राम नाम सुधाई, कहिंदे ने द्रौपदी नूं राजसभा विच किहदी याद आई, तुसी सारे उच्चा बोलना, तुसी सब ने महाभारत देखी है, कृष्ण जी की। पर गुरु ग्रंथ साहिब दा शब्द पंचाली को राजसभा में राम नाम सुधाई, नाउ राम बिलोंग्स टू रामायण, पर द्रौपदी ਬਿਲੋਂਗਸ ਟੂ ਮਹਾਂਭਾਰਤ। ਹੁਣ ਦੁਆਪਰ ਅਤੇ ਤ੍ਰੇਤਾ ਦੋਨੋਂ ਅਲੱਗ ਅਲੱਗ ਯੁੱਗਾਂ ਦੀ ਕਹਾਣੀ ਹੋ ਗਈ, ਪਰ ਗੁਰਮਤ ਵਿੱਚ ਰਾਮ ਨਾਮ ਦਾ ਮਤਲਬ ਦੁਆਪਰ ਤ੍ਰੇਤਾ ਨਾਲ ਨਹੀਂ ਹੈ। ਗੁਰਮਤ ਵਿੱਚ ਰਾਮ ਨਾਮ ਦਾ ਮਤਲਬ ਹੈ ਇੱਕ ਰੱਬ ਜੀ, ਇੱਕ ਗੋਡ, ਇੱਕ ਖੁਦਾ, ਇੱਕ ਅੱਲਾ, ਇੱਕ ਵਾਹਿਗੁਰੂ, ਇੱਕ ਕਰਤਾ ਪੁਰਖ, ਇੱਕ ਗੋਡ। ਦ੍ਰੋਪਦੀ ਕੌਣ ਹੋ ਗਈ? ਇਹ ਸਾਡਾ ਮਨ, ਸਾਡਾ ਇਹ ਅੰਤਰਾਤਮਾ। ਜਦੋਂ ਇਹ ਅੰਤਰਾਤਮਾ ਆਸ਼ਾ, ਤ੍ਰਿਸ਼ਨਾ, ਨਿੰਦਾ, ਈਰਖਾ ਇਹਨਾਂ ਸਾਰਿਆਂ ਦੇ ਨਾਲ ਵਿਆਹੀ ਜਾਂਦੀ ਹੈ, ਇਹਨੂੰ ਗੁਰਮਤਿ ਵਿੱਚ ਪੰਚਾਲੀ ਕਹਿੰਦੇ ਨੇ। ਜਦੋਂ ਅਸੀਂ ਇਹ ਸਮਝਾਂਗੇ ਕਿ ਮੱਛੀ ਦੇ ਵਾਂਗੂ ਸਾਨੂੰ ਬਿੱਧ ਸਮਝਾਈ ਤਾਂ ਮੱਛੀ ਪ੍ਰਤੀਕ ਹੋ ਗਿਆ, ਜੇ ਸਾਨੂੰ ਕੁੱਤੇ ਦੀ ਗੱਲ ਸਮਝਾਈ ਤਾਂ ਕੁੱਤਾ ਪ੍ਰਤੀਕ ਹੋ ਗਿਆ। ਸੋ ਕੁੱਤੇ ਦੇ ਦੋ ਇੰਸਟਿੰਕਟ ਨੇ, ਇੱਕ ਇੰਸਟਿੰਕਟ ਹੈ ਦੁਆਰਾ ਦੁਆਰਾ ਸਵਾਦ ਜੋ ਡੋਲਤ, ਪਰ ਇੱਕ ਇੰਸਟਿੰਕਟ ਹੈ ਕੁੱਤੇ ਦਾ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਂਤ ਜਤਨ ਹੀ ਨਿਤ, ਮਾਲਕ ਦਾ ਦਰ ਨਹੀਂ ਛੱਡਦਾ। ਜਿਹੜਾ ਉਹਦਾ ਮਾਲਕ ਦਾ ਦਰ ਨਾ ਛੱਡਣ ਵਾਲਾ ਚੰਗਾ ਗੁਣ ਹੈ ਇਨਸਾਨ, ਤੂੰ ਉਹ ਲੈ। ਨਾਨਕ ਇਹ ਵੀ ਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸੋ ਇਨਸਾਨ ਨੂੰ ਸਮਝਾਉਣ ਵਾਸਤੇ ਗੁਰੂ ਪਾਤਸ਼ਾਹ ਬੜੀ ਜਗ੍ਹਾ ਬੜੇ ਸਾਰੇ ਸ਼ਬਦ ਵਰਤਦੇ ਨੇ। ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਜਿਹੜਾ ਮਨੁੱਖ ਆਪਣਾ ਮੂਲ ਨਹੀਂ ਸਮਝਦਾ, ਮੂਲ ਨਹੀਂ ਬੁੱਝਦਾ, ਸੇ ਪਸ਼ੂਆ ਸੇ ਢੋਰ ਜੀਓ, ਉਹ ਜਾਨਵਰ ਹੈ। ਅਤੇ ਗੁਰੂ ਪਾਤਸ਼ਾਹ ਇੱਕ ਜਗ੍ਹਾ ਕਹਿੰਦੇ ਨੇ ਮ੍ਰਿਗ ਹਿਰਨ, ਮੀਨ ਮੱਛੀ, ਇਸ ਤਰੀਕੇ ਨਾਲ ਪੰਜ ਗਿਣਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਹਾਥੀ, ਏਕ ਦੋਖ ਵਿਨਾਸ਼। ਇਹਨਾਂ 'ਚ ਇੱਕ ਇੱਕ ਅਵਗੁਣ ਹੁੰਦਾ, ਇੱਕ ਇੱਕ ਡੈਫੀਸ਼ੈਂਸੀ ਸ਼ਾਰਟਕਮਿੰਗ ਜਾਂ ਵਿਕਾਰ ਇਹਨਾਂ ਨੂੰ ਇੱਕ ਸਤਾਉਂਦਾ ਹੈ। ਕਿਸੇ ਨੂੰ ਅੱਖ ਦਾ, ਕਿਸੇ ਨੂੰ ਜੀਭ ਦਾ, ਕਿਸੇ ਨੂੰ ਕੰਨ ਦਾ, ਤਾਂ ਕਿਸੇ ਨੂੰ ਕਾਮ ਦਾ, ਕਿਸੇ ਨੂੰ ਇੰਦਰੀ ਦਾ, ਤਾਂ ਇਹ ਜਦੋਂ ਇਸ ਨੂੰ ਸਤਾਉਂਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਨੇ ਪਾਂਚ ਦੋਖ ਅਸਾਧ ਜਮ ਹੈ, ਜਿਸਮੇ ਇਹ ਪਾਂਚੋ ਦੋਖ ਹੋ, ਜਿਸਮੇ ਇਹ ਪਾਂਚੋ ਬਿਮਾਰੀਆਂ ਹੋ, ਤਾਂ ਕਿ ਕੇਤਕ ਆਸ ਉਸਕੀ ਤੋਂ ਬਚਣੇ ਕੀ ਕੋਈ ਉਮੀਦ ਨਹੀਂ ਹੈ, ਉਹ ਇੱਕ ਇੱਕ ਅਵਗੁਣ ਸੇ ਮਰ ਗਏ। ਇਹ ਬੰਦਿਆ ਤੂੰ ਇਹ ਪ੍ਰਤੀਕ ਵਰਤ ਕੇ ਦੇਖ, ਉਹਨਾਂ ਤੋਂ ਪ੍ਰੇਰਣਾ ਲੈ। ਜਦੋਂ ਇਹ ਸਮਝਾਉਂਦੇ ਨੇ, ਇਹ ਸਮਝਾ ਕੇ ਮਨੁੱਖ ਨੂੰ ਧਿਆਨ ਦਵਾ ਰਹੇ ਨੇ, ਇਹਨੂੰ ਕਹਿ ਰਹੇ ਨੇ ਮੱਛੀ ਦੇ ਪ੍ਰਤੀਕ ਵਾਂਗੂ ਸਮਝ। ਕਹੁ ਨਾਨਕ ਹਰ ਪਜਮਨਾ ਜੈ ਬਿਧ ਜਲ ਕੁਮੀ। ਫਿਰ ਕੁੱਤੇ ਦੀ ਨਿਆਂ ਹੀ ਸਮਝਾ ਰਹੇ ਨੇ, ਨਾਨਕ ਇਹ ਵੀ ਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਲੇਕਿਨ ਅਸੀਂ ਕਿਹੜੀ ਵਿਧ ਬਣਾਈ ਹੋਈ ਹੈ? ਨਾਓ ਕੰਪੇਅਰ ਦਿਸ। ਗੁਰੂ ਪਾਤਸ਼ਾਹ ਸਾਡੀ ਵਿਧ ਸਾਨੂੰ ਸਮਝਾ ਰਹੇ ਨੇ, ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ ਮੋਮੋ ਠੱਗਣੀ। ਉਸ ਵਿਧੀ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਿਰ ਕੰਪਿਓ ਪੱਗ ਡਗ ਮਗੈ ਨੈ ਜੋਤ ਹੀਨ। ਕਹੁ ਨਾਨਕ ਇਹ ਵਿਧ ਪਈ, ਤੈਨੂੰ ਮੈਂ ਵਿਧ ਸਮਝਾ ਰਿਹਾ ਸੀ, ਯੂ ਸ਼ੁੱਡ ਕਾਪੀ ਮੱਛੀ, ਯੂ ਸ਼ੁੱਡ ਕਾਪੀ ਕੁੱਤਾ, ਦੇ ਆਰ ਗੁੱਡ ਕੁਆਲਿਟੀਜ਼ ਯੂ ਸ਼ੁੱਡ ਪ੍ਰੈਕਟਿਸ ਐਂਡ ਯੂ ਆਰ ਪ੍ਰੈਕਟਿਸਿੰਗ ਸਮਥਿੰਗ ਐਲਸ। ਤੂੰ ਵਿਧ ਕੀ ਬਣਾਈ ਹੋਈ? ਕਹੁ ਨਾਨਕ ਇਹ ਵਿਧ ਪਈ, ਤੇਰੀ ਇਹ ਵਿਧ ਬਣੀ ਹੋਈ ਹੈ। ਤਾਂ ਉਹਨਾਂ ਹਰ ਰਸ ਲੀਨ। ਹੁਣ ਹਰ ਰਸ ਦਾ ਮਤਲਬ ਸਾਫ਼ ਸਮਝ 'ਚ ਆ ਗਿਆ, ਇੱਕ ਭੋਜਨ ਭਜਨ ਹੈ ਸੱਚ ਦਾ, ਬਾਹਰਲੇ ਭੋਜਨ ਦੀ ਗੱਲ ਨਹੀਂ ਚੱਲ ਰਹੀ ਹੈ, ਆਤਮਾ ਨੂੰ ਭੋਜਨ ਖਵਾਉਣਾ ਹੈ। ਇਹਨਾਂ ਗੱਲਾਂ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜਦੋਂ ਸੱਚ 'ਤੇ ਨਹੀਂ ਹਾਂ ਅਸੀਂ ਹੰਕਾਰ ਵਾਸ ਹਾਂ, ਕਿਉਂਕਿ ਹੰਕਾਰ ਹੀ ਮਨੁੱਖ ਸੋਚ ਰਿਹਾ ਹੁੰਦਾ ਮੈਂ ਇਹ ਵੀ ਪਕੜਨਾ, ਮੈਂ ਇਹ ਵੀ ਪਕੜਨਾ, ਮੈਂ ਇਹ ਵੀ ਪਕੜਨਾ। ਉਸਦਾ ਇਹ ਹੰਕਾਰ ਸਭ ਕੁਝ ਪਕੜ ਕੇ ਹਮੇਸ਼ਾ ਵਾਸਤੇ ਸਦੀਵੀ ਰੱਖਣਾ ਚਾਹੁੰਦਾ, ਸਦੀਵੀ ਰੱਖਣ ਦੇ ਗੇਮ ਵਿੱਚ ਉਹ ਰਜ਼ਾ ਪਾਉਣੇ ਨੂੰ ਭੁੱਲ ਜਾਂਦਾ। ਅਤੇ ਜਿਹੜਾ ਮਨੁੱਖ ਰਜ਼ਾ ਪਾਉਣੇ ਨੂੰ ਭੁੱਲ ਜਾਂਦਾ ਔਰ ਸਦੀਵੀ ਸਭ ਕੁਝ ਰੱਖਣਾ ਚਾਹੁੰਦਾ, ਉਹ ਸਮਝ ਰਿਹਾ ਕ੍ਰੀਏਟਰ ਮੈਂ ਹਾਂ। ਸਭ ਤੋਂ ਭਾਰੀ ਭੁਲੇਖਾ ਐਵੇਂ ਕਿ ਮੈਂ ਕ੍ਰੀਏਟਰ ਹਾਂ, ਮੇਰੇ ਮੁਤਾਬਕ ਧਰਤੀ ਚੱਲੇ, ਮੇਰੇ ਮੁਤਾਬਕ ਬਿਜ਼ਨਸ ਚੱਲੇ, ਮੇਰੇ ਮੁਤਾਬਕ ਟੱਬਰ ਚੱਲੇ, ਮੇਰੇ ਮੁਤਾਬਕ ਵੋਟੀ ਬੱਚੇ ਚੱਲਣ, ਮੇਰੇ ਮੁਤਾਬਕ ਪਤੀ ਬੱਚੇ ਸੱਸ ਨੂੰ ਚੱਲਣ, ਮੇਰੇ ਮੁਤਾਬਕ ਸਾਰੀ ਸ੍ਰਿਸ਼ਟੀ ਚੱਲੇ, ਮੇਰੇ ਮੁਤਾਬਕ ਧਰਮ ਵਾਲੇ ਸਾਰੇ ਮੇਰੇ ਪੰਥ ਵਾਲੇ ਚੱਲਣ, ਇਹ ਮਨੁੱਖ ਦੀ ਖੇਡ ਹੋ ਜਾਂਦੀ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਅੱਗੇ ਕੀ ਕਹਿੰਦੇ ਨੇ? ਤੂੰ ਕਰਤਾ। ਕਿਤਨਾ ਸਿੰਪਲ ਹੈ, ਤੂੰ ਕਰਤਾ। ਇਹ ਭਾਵ ਸਿੱਖਣਾ, ਤੂੰ ਕਰਤਾ, ਕਰਨਾ ਮੈਂ ਨਾ ਹੀ, ਜਾ ਹੋਂ ਕਰੀ ਨਾ ਹੋਈ। ਮੈਂ ਕੁਛ ਵੀ ਸਾਰੀ ਉਮਰ ਪੂਰਾ ਤੋੜ ਤੋੜ ਨਹੀਂ ਚਾੜ ਸਕਦਾ। ਇਹ ਗੱਲ ਸਮਝ ਆ ਜਾਂਦੀ ਹੈ ਤਾਂ ਮਨੁੱਖ ਸਦੀਵੀ ਚੀਜ਼ਾਂ ਨੂੰ ਪਕੜ ਕੇ ਨਹੀਂ ਰੱਖ ਸਕਦਾ। ਇਸ ਕਰਕੇ ਅਸੀਂ ਅੱਜ ਵਾਰ ਵਾਰ ਇਹਨਾਂ ਪੰਕਤੀਆਂ ਨੂੰ ਰਿਪੀਟ ਕੀਤਾ, ਨਾਨਕ ਥਿਰ ਹਰ ਭਗਤ ਹੈ। ਸਿਰਫ ਸੱਚ ਹੀ ਥਿਰ ਹੈ, ਬਾਕੀ ਕੁਛ ਵੀ ਥਿਰ ਨਹੀਂ ਹੈ। ਤੂੰ ਦੁਨਿਆਵੀ ਚੀਜ਼ਾਂ ਥਿਰ ਰੱਖਣਾ ਚਾਹੁੰਦਾ ਹੈ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਿਉਂਕਿ ਇਹਨਾਂ ਪੰਕਤੀਆਂ ਨੂੰ ਇਸ ਤਰੀਕੇ ਨਾਲ ਆਰਾਮ ਨਾਲ ਵਿਚਾਰਨ ਦਾ ਸਮਾਂ ਨਹੀਂ ਹੁੰਦਾ। ਜਦੋਂ ਇਹ ਸ਼ਲੋਕ ਮਹਿਲਾ ਨੌਵਾਂ ਪੜ੍ਹਿਆ ਜਾਂਦਾ, ਜੇ ਗੁਰਦੁਆਰਿਆਂ 'ਚ ਹੁੰਦਾ ਤਾਂ ਗੁਰਪੁਰਬ ਵੇਲੇ ਆਖਰੀ ਦਿਨ ਪੜ੍ਹਿਆ ਜਾਂਦਾ, ਜੇ ਸਾਡੇ ਘਰਾਂ ਵਿੱਚ ਹੁੰਦਾ ਤਾਂ ਉਸ ਵੇਲੇ ਆਪਣੀ ਤਿਆਰੀ ਵਿੱਚ ਲੱਗੇ ਹੁੰਦੇ ਹਾਂ, ਮਹਿਮਾਨਾਂ ਨੂੰ ਸੰਭਾਲ ਰਹੇ ਹੁੰਦੇ ਹਾਂ, ਹਲਵਾਈਆਂ ਨੂੰ ਸੰਭਾਲ ਰਹੇ ਹੁੰਦੇ ਹਾਂ। ਇਸ ਨੂੰ ਜਦੋਂ ਸੁਣ ਵੀ ਜਾਈਏ ਤਾਂ ਵੀ ਸਿਰਫ ਇੱਕ ਵਾਰੀ ਸੁਣ ਜਾਂਦੇ ਹਾਂ, ਪਰ ਰੁਕ ਕੇ ਧਿਆਨ ਨਾਲ ਵਾਰ ਵਾਰ ਹੋਮੇ ਵੱਲ ਧਿਆਨ ਦਿਵਾ ਰਹੇ ਨੇ, ਵਾਰ ਵਾਰ ਸਾਰੀ ਜਗ ਰਚਨਾ ਰਾਮ ਗਿਓ ਰਾਵਣ ਗਿਓ ਅਤੇ ਦੁਨੀਆ ਭਰ ਦੀਆਂ ਗੱਲਾਂ ਕਰਕੇ ਕਹਿ ਰਹੇ ਨੇ, ਇੱਥੇ ਥਿਰ ਕੁਛ ਨਹੀਂ ਹੈ, ਸਿਰਫ ਥਿਰ ਭਗਤ ਹੈ, ਰੱਬੀ ਗੁਣਨ ਉਹ ਤੂੰ ਜੀ, ਬਾਕੀ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਮੀਤ, ਥਿਰ ਕੱਛ ਨਹੀਂ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦੋਂ ਇਹ ਥਿਰ ਸਮਝ ਆ ਜਾਂਦਾ ਨਾ ਕਿ ਇੱਥੇ ਥਿਰ ਕੁਛ ਵੀ ਨਹੀਂ ਹੈ, ਤਾਂ ਮਨੁੱਖ ਨੂੰ ਚਿੰਤਾ ਖਤਮ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੋ ਗਿਆ, ਅੱਜ ਸਾਰੀ ਦੁਨੀਆ ਵਿੱਚ ਸਟ੍ਰੈਸ, ਟੈਂਸ਼ਨ, ਵਰੀਜ਼ ਦਾ ਕਾਰਨ ਇਹ ਹੈ ਕਿ ਮਨੁੱਖ ਸੋਚ ਰਿਹਾ ਮੈਂ ਜੋ ਕੁਛ ਮੇਰੇ ਹੱਥ 'ਚ ਹੈ ਜਾਣ ਨਹੀਂ ਦੇਣਾ। ਪਰ ਜੇ ਸਮਝ ਆ ਜਾਏ ਜਾਣਾ ਹੀ ਹੈ, ਜੋ ਉਪਜੋ ਸੋ ਬਿਨਸ ਹੈ, ਖਤਮ ਹੋਣਾ ਹੀ ਹੈ, ਤਾਂ ਫਿਕਰ ਨਹੀਂ ਰਹਿੰਦਾ। ਇਹ ਸਾਡੇ ਇੱਕ ਵੀਰ ਜੀ ਨੇ, ਉਹਨਾਂ ਦੀ ਵਾਈਫ ਨੂੰ ਥਾਈਰੋਇਡ ਹੋ ਗਿਆ। ਥਾਈਰੋਇਡ ਵੀ ਕੁਛ ਇਸ ਕਿਸਮ ਦਾ ਹੋ ਗਿਆ ਕਿ ਡਾਕਟਰ ਉਹਨਾਂ ਨੂੰ ਕਹਿੰਦਾ ਹੈ ਕਿ ਇਹਦਾ ਜੇ ਓਪਰੇਸ਼ਨ ਕੀਤਾ ਜਾਏ 95% ਓਪਰੇਸ਼ਨ ਫੇਲ ਹੁੰਦੇ ਨੇ, 5% ਪਾਸ ਹੁੰਦੇ ਨੇ। ਉਹਦੀ ਵਾਈਫ ਡਿਪਰੈਸ਼ਨ ਹੀ ਚਲੀ ਗਈ। ਅਸੀਂ ਉਹਦੇ ਨਾਲ ਵਿਚਾਰ ਸਾਂਝ ਕੀਤੀ, ਅਸੀਂ ਉਹਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ, ਕਹਿੰਦੀ 38 ਸਾਲ। ਮੈਂ ਬੱਚੇ ਕਿੰਨੇ ਆ, 2। ਅੱਛਾ ਸੱਸ ਸਹੁਰਾ ਵੀ ਹੈ? ਹਾਂ। ਪਤੀ ਕਮਾਉਂਦਾ ਹੈ? ਹਾਂ। ਤਾਂ ਮੈਂ ਉਹਨੂੰ ਪੁੱਛਿਆ ਕਿਤਨੇ ਐਸੇ ਬੱਚੇ ਨੇ ਜਿਨ੍ਹਾਂ ਦੇ ਕੋਲ ਪਿਓ ਅਤੇ ਦਾਦਾ ਦਾਦੀ ਹੁੰਦੇ ਹੀ ਨੇ, ਉਹਨਾਂ ਦੀ ਮਾਂ ਮਰ ਜਾਂਦੀ ਹੈ। ਕਿਤਨੇ ਹੀ ਐਸੇ ਬੱਚੇ ਨੇ ਜਿਨ੍ਹਾਂ ਕੋਲ ਮਕਾਨ ਛੱਤ ਨਹੀਂ ਹੈ, ਤੁਹਾਡੇ ਕੋਲ ਮਕਾਨ ਛੱਤ ਕੰਮ ਕਾਜ ਸਭ ਕੁਛ ਹੈ। ਅਸੀਂ ਸਿਖਾਇਆ ਹਮ ਆਦਮੀਆਂ ਇੱਕਦਮ ਹੀ ਮੌਲਤ ਮੌਤ ਨਾ ਜਾਣਾ, ਸਾਨੂੰ ਪਤਾ ਹੀ ਨਹੀਂ ਹੈ ਅਸੀਂ ਕਿਸੇ ਵੇਲੇ ਵੀ ਇਸ ਧਰਤੀ 'ਤੇ ਮਰ ਸਕਦੇ ਹਾਂ। ਔਰ ਆਪਣੇ ਸਾਹਮਣੇ ਦੇਖਦੇ ਹਾਂ, ਕੋਈ ਬੱਚਾ ਜੰਮਣ ਸਾਰ ਮਰ ਗਿਆ, ਕੋਈ ਪੇਟ ਵਿੱਚ ਮਰ ਗਿਆ, ਕੋਈ ਪੈਦਾ ਹੋਣ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਮਰ ਗਿਆ, ਕੋਈ ਨੌਜਵਾਨ ਮੁੰਡਾ ਮਰ ਗਿਆ, ਕੋਈ ਪਿਤਾ ਜੀ ਮਰ ਗਏ, ਕੋਈ 70 ਸਾਲ ਦਾ ਮਰਿਆ, ਕੋਈ 100 ਸਾਲ ਦਾ ਮਰਿਆ। ਇਹਦਾ ਮਤਲਬ ਇਹ ਹੋਇਆ ਕਿ ਕਿਸੇ ਦੀ ਵੀ ਡੇਟ ਫਿਕਸਡ ਨਹੀਂ ਹੈ ਕਿ ਉਹ ਹਰ ਕੋਈ 100 ਸਾਲ ਦਾ ਹੀ ਹੋ ਕੇ ਮਰੇਗਾ। ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਨਾ 5% ਜਿਹੜੇ ਪਾਸ ਹੋਣ ਵਾਲੇ ਪਾਸੇ ਦੇ ਨੇ ਨਾ, ਉਸ ਪਾਸੇ ਆਪਣੇ ਆਪ ਨੂੰ ਸੋਚ ਲਓ, ਜੇ 95 ਵਿੱਚ ਆਇਆ ਤਾਂ ਤੁਸੀਂ ਸੋਚਣਾ ਸ਼ਾਇਦ ਮੈਂ 38 ਦਾ ਹੀ ਮਰਨਾ ਹੋਏਗਾ। ਪਰ ਜੇ ਤੁਸੀਂ 5% ਹੀ 'ਚ ਆ ਗਿਆ ਤਾਂ ਹੋ ਸਕਦਾ ਤੁਹਾਡਾ 70, 80, 90 ਸਾਲ ਹੋ ਜਾਏ। ਲੇਕਿਨ ਆਪਣੇ ਹੱਥੀਂ ਇਹਨਾਂ ਬੱਚਿਆਂ ਨੂੰ ਆਪਣੇ ਦਾਦਾ ਦਾਦੀ, ਸੱਸ ਸਹੁਰਾ ਅਤੇ ਪਤੀ ਦੇ ਹਵਾਲੇ ਕਰਕੇ ਖਿੜੇ ਮੱਥੇ ਕਹੋ ਆਈ ਐਮ ਪ੍ਰੀਪੇਅਰਡ। ਇਹਦੇ ਨਾਲ ਹੋਇਆ ਕਿ ਉਹਦੇ ਕੈਮੀਕਲਸ ਐਸੇ ਪ੍ਰੋਡਿਊਸ ਹੋਏ ਕਿ ਉਹ ਚੜ੍ਹਦੀ ਕਲਾ 'ਚ ਆ ਗਈ। ਚੜ੍ਹਦੀ ਕਲਾ ਵਿੱਚ ਓਪਰੇਸ਼ਨ ਕਰਾਉਣ ਗਈ, ਓਪਰੇਸ਼ਨ ਇਜ਼ ਸਕਸੈਸਫੁਲ, ਸ਼ੀ ਇਜ਼ ਲਿਵਿੰਗ। ਜਦੋਂ ਇਹ ਸਮਝ ਆ ਜਾਏ ਕਿ ਮਰਨਾ ਤਾਂ ਹੈ ਹੀ ਹੈ, ਸੋ ਵਟ, ਮਰਨਾ ਤਾਂ ਹੈ ਹੀ ਹੈ, ਸੁਨਾਮੀ, ਹਾਏ ਸੁਨਾਮੀ ਨਾ ਆ ਜਾਏ, ਸੁਨਾਮੀ ਨਾਲ ਸ਼ਾਇਦ ਮਰਨਾ ਹੋਏਗਾ, ਹਾਏ ਭੂਚਾਲ ਨਾ ਆ ਜਾਏ, ਸ਼ਾਇਦ ਭੂਚਾਲ ਨਾਲ ਮਰਨਾ ਹੋਏਗਾ, ਹਾਈ ਕਿਸ ਤਰ੍ਹਾਂ ਹੋਏਗਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਅਧਿਆਤਮਕ ਮੀਨਿੰਗ ਇਹਦੇ ਜਦੋਂ ਕਰਾਂਗੇ ਸ਼ਬਦ ਨੂੰ ਤਾਂ ਸਮਝਾਂਗੇ, ਪਰ ਗੁਰੂ ਪਾਤਸ਼ਾਹ ਸਿੰਪਲੀ ਜੇ ਕਹੀਏ ਉਸ ਤਰ੍ਹਾਂ ਵੀ ਸਮਝੀਏ ਤਾਂ ਕਹਿੰਦੇ ਨੇ ਕਿਆ ਜਾਣਾ ਕਿ ਮਰਾਂਗੇ, ਕੈਸੋ ਮਰਨਾ ਹੋਏ। ਹੁਣ ਸਾਡਾ ਡਿਸਾਈਡ ਕੀਤਾ ਹੋਇਆ, ਅਸੀਂ ਫਿਕਸ ਡਿਪੋਜ਼ਿਟ ਕਰਾ ਕੇ ਕੋਈ ਸਟੈਂਪ ਪੇਪਰ 'ਤੇ ਲਿਖਾ ਕੇ ਆਇਆ ਵੀ ਮੈਂ ਬੜੇ ਆਰਾਮ ਦੇ ਨਾਲ 99 ਸਾਲ ਦਾ ਹੋ ਕੇ ਬਹੁਤ ਆਰਾਮ ਦੇ ਨਾਲ ਮੰਜੇ 'ਤੇ ਖਿਚੜੀ, ਪੀਜ਼ਾ ਜਾਂ ਕੁਛ ਹੋਰ ਵਧੀਆ ਡਿਸ਼ ਖਾਂਦਿਆਂ ਮਰਾਂ। ਇਹ ਕੋਈ ਡਿਸਾਈਡਿਡ ਥੋੜ੍ਹੀ ਨਹੀਂ, ਵੈਨ ਇਟਸ ਨੋਟ ਡਿਸਾਈਡਿਡ, ਓਕੇ। ਸਮਝੋ ਦਿਮਾਗ ਦੇ ਪੈਰਾਸ਼ੂਟ ਖੁੱਲ੍ਹ ਗਿਆ, ਐਂਡ ਪੈਰਾਸ਼ੂਟ ਓਨਲੀ ਵਰਕਸ ਵੈਨ ਇਟ ਇਜ਼ ਓਪਨਡ। ਖੁੱਲ੍ਹ ਗਿਆ, ਉਡਾਰੀ ਮਾਰ ਲਓ ਬਸ। ਜਦੋਂ ਇਹ ਥਿਰ ਸਮਝ ਆ ਜਾਂਦਾ ਤਾਂ ਚਿੰਤਾ ਲੱਥ ਜਾਂਦੀ ਹੈ। ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹੁਣ ਇਸ ਸੰਸਾਰ ਦੇ ਜੀਵਨ ਵਿੱਚ ਤੂੰ ਜਿਹੜਾ ਆਪਣਾ ਜੀਵਨ ਇੱਕ ਰਚ ਕੇ ਬੈਠਾ ਹੋਇਆ, ਉਹ ਜਗ ਰਚਨਾ ਸਭ ਝੂਠ, ਤੂੰ ਜਿਹੜੀ ਰਚੀ ਹੋਈ ਆ ਉਹ ਝੂਠ ਹੈ। ਹੁਣ ਉਹਦੇ ਬਾਰੇ ਸੋਚ ਲੈ, तू सोच रहा मेरी पत्नी कदी ना मरे, तू सोच रहा मेरा पति कदी ना मरे, तू सोच रहा मेरे माँ प्यो कदी ना मरन। असी ये समझते हाँ साढ़े घर कदी कोई ना मरे, पर असी रोज़ देखते हाँ हर जगह पड़ोसी की डेड बॉडी ले जा रहे ने, साढ़े घर भी ले जा रहे ने। कितने तेंडे माँ प्यो जिनी तू जन्मे हो तय पास हो लद गए, तू अजे ना पतीने होए। सानू समझा रहे ने सो दैट कि असी ब्रॉटअप हो जाइए, असी स्टैंड कर जाइए, बस इतना ही इनू समझना। हुण इह थिर समझ नहीं आता तो असी जिहड़ा जंजाल अपना रचिया होया, इस जंजाल नू गुरु पातशाह देखो श्लोक 49-51 च कह रहा, थिर ना रहै थिर कछ नहीं नानक थिर नहीं कोए। अते श्लोक 52 विच कह रहे ने नानक हर गुण गाए लै छाड़ सगल जंजाल। यह सारा सगल जंजाल जिहड़ा तू जग रचना अपनी रची हुई ना झूठ है, यह जंजाल छड़ दे, और यह जंजाल तू छड़दा नहीं है, यह तेरी होमे है, यह तू जंजाल आप गले विच फाई पाई हुई है। आम ही कहावत है ना कि वह बंदा कहता नहीं जी नहीं, कौन कहता कि भाई असी ये नाल माया नाल बद्धे हुए हैं। तो वह किसी फकीर ने उन्होंने कहा कि भाई बड़ा सिंपल है, यह देखो सामने एक बंदा है ग्वाला गां नू रस्सी बन के ले जा रहा है। कहिंदा गां कित्थे जा रही है, कहिंदा ग्वाले पिछे। कहिंदा ग्वाला कित्थे जा रहा है, कहिंदा गां अगे। कहिंदा अच्छा वह गां उहदे पिछे किवें जा रही है, यह रस्सा खिंच के ले जा रहा है। कहिंदा रस्सा कट दिओ, रस्सा कटिया गां पिछे दौड़ पई, हुण वह पिछे पिछे दौड़ रहा है। इहदा मतलब की होया, इहदा मतलब गां उहदे नाल नहीं सी बद्धी होई, इह गां नाल बद्धा होया सी। गां दी तां रस्सी सानू नज़र आ रही है, पर यह जिहड़ा इत्थे जग रचना झूठ दे नाल इन्हें अपना रस्सा उहदे नाल बन्निया होया सी, हुण उह नज़र आ रहा है, गऊ नू चेज कर रहा है, गऊ उहदे नाल रस्सी बद्धी कारण चेज कर रही सी। इह अपनी दिमाग दी जिहड़ी गले मारी जेवरी है उहदे नाल बद्धा उहदे पिछे जा रहा है। वी हैव टू अंडरस्टैंड दिस दिस इनसाइट वंस वी गैट, तो सानू कुछ छोड़ना नहीं पैंदा, साडे कोलों छुट जांदा है। जैसे जल मैं कमल निराला मुरगाई ने साणे, असीं उहदे विच वी रहिंदे हां और असं वो पिछते भी नहीं हाँ। इतने आसान गेम है। ये श्लोक नू समझण तो बाद असी कल इत्थे तक पहुँच गए सां। निज कर देखो जगत मैं को कहूँ को नाए, नानक थिर हर भगत है ते राखो मन माए। फिर जग रचना सब झूठ है जान ले और ये मीत, कह नानक थिर ना रह जो बालू की पीत। फिर असी समझे असी राम गयो रावण गयो जाको बहु परिवार। तू सोचता बड़ा वड्डा मैं परिवार बना लंगा, धियां पुत्र बना लंगा, ये रहनगे, ये तेरा ख्याल है। राम गए हो रावण गए हो जाकू बहु परिवार, को नानक थिर कछ नहीं, इतने कुछ भी थिर नहीं है। जे थिर नहीं है ना तो तुसी सोचना कि जड़िया मावां खास तौर पर मावां, पर जेडे पेरेंट्स अते जड़िया दादियां पंडतां दे या किथे भी तांत्रिक दे बूहे ते तके खा खा के जिहड़ा पुत्र लैंदियां ने, जदों पुत्र वड्डा होके चंगा नहीं लग निकलता, जदों नूह दे आखे लग जाता है, उस दिन आप ही कहिंदियां इस नालों निज ना जमदा, कहिंदियां थिर नहीं रहा। इहदा मतलब सानू समझना चाहिए है, वंश चलाण वाला मनुख सब तो ज़्यादा होमे च है, क्योंकि वंश चलाण वाला मनुख अपनी जात का अभिमान करता है। इसी करके गुरु पातशाह ने कहा जा रहना नाई ऐत जग ता काइत गारब हंडी है। वंश चलाण वाला साड़ी वंश कुल चलदी रवे वाला मनुख हमेशा जात अभिमानी होएगा, वो अपने नाम नाल जात जरूर लगाएगा, वो अपने नाँ के पिछे पूछल जरूर लगाएगा। सो जात अभिमानी मनुख नू गुरु पातशाह कहंदे ने सुन राम गेहो रावण गेहो जा को बो परिवार, कहो नानक थिर कछ नहीं सुपने ज्यो संसार। ते जिहड़ा हंकारी मनुख है वो ही चिंता करता है, ऐ ना हो जाए उहनू कहंदे ने चिंता तां की कीजिए जो अनहोनी होए। ओए बंदिया तू समझ, चिंता तू करदा फिरदा, चिंता तां की कीजिए जो अनहोनी होए। अनहोनी होंदी ही नहीं इस सृष्टि ते कदी, इस सृष्टि से जो कुछ होंदा है रब ही नियम ही होंदा है, कुछ अनहोनी हो ही नहीं सकती है। पंजा तत्तां दी सृष्टि सजी है, तो इस सृष्टि में गुरु पातशाह कहते हैं कोई छेवा करियो जे किच कीता होवे, कुछ हो ही नहीं सकता। जेड़ी अनहोनी सानू लगती पई है उन्नू वेखण वास्ते साड़ी अख समर्थ नहीं है, उन्नू वेखण वास्ते साड़े कोल नॉलेज नहीं है। इस करके सानू कहते हैं अच्छा बताओ नारियल में से फिर खून कैसे निकलता है, पर साइंटिस्ट नू पता नारियल को उसने पोटेशियम परमैंगनेट का टीका लगाया उसके अंदर पानी है वो लाल हो गया, पर जिहड़ा बीमार है वो समर्थ नहीं है ਉਹ ਘਬਰਾਇਆ ਹੋਇਆ, ਡਰਿਆ ਹੋਇਆ। ਅੱਛਾ ਬਤਾਓ ਨਾਰੀਅਲ ਹਿਲਦਾ ਕੈਸੇ ਆ? ਉਹ ਨਾਰੀਅਲ ਥੋੜ੍ਹਾ ਜਿਹਾ ਕੱਟਦਾ, ਉਹਦੇ ਅੰਦਰ ਜਿੰਦਾ ਚੂਹਾ ਪਾ ਕੇ ਉੱਥੋਂ ਉਹਨੂੰ ਚਿਪਕਾ ਦਿੰਦਾ। ਹੁਣ ਚੂਹਾ ਤਾਂ ਅੰਦਰ ਹਿੱਲੇਗਾ ਨਾ, ਅਤੇ ਨਾਰੀਅਲ ਹਿੱਲੇਗਾ। ਸੋ ਸਿੰਪਲ, ਮੈਂ ਸਾਰੇ ਐਵੇਂ ਇਗਜ਼ਾਮਪਲ ਤੁਹਾਨੂੰ ਦੇ ਰਿਹਾ ਕਿ ਹਰ ਐਸੀ ਜੋ ਵੀ ਦੁਨੀਆ 'ਤੇ ਕਰਾਮਾਤ ਤੁਸੀਂ ਸਮਝਦੇ ਰਹਿੰਦੇ ਹੋ, ਉਸ ਕਰਾਮਾਤ ਪਿੱਛੇ ਜ਼ਰੂਰ ਕੋਈ ਗੱਲ ਹੁੰਦੀ ਹੈ। ਸਾਨੂੰ ਪਿੱਛੇ ਸੱਚ ਨਹੀਂ ਪਤਾ ਹੁੰਦਾ ਕੀ ਹੈ, ਉਸਨੂੰ ਅਸੀਂ ਅਨਹੋਣੀ ਜਾਂ ਕਰਾਮਾਤ ਸਮਝ ਲੈਂਦੇ ਹਾਂ। ਇਸ ਸ੍ਰਿਸ਼ਟੀ ਵਿੱਚ ਜੋ ਕੁਛ ਵਾਪਰਦਾ ਹੋਣੀ ਮੁਤਾਬਕ ਵਾਪਰਦਾ, ਅਨਹੋਣੀ ਹੁੰਦੀ ਨਹੀਂ, ਸਾਡੀ ਚਿੰਤਾ ਲੱਥ ਜਾਏਗੀ। ਅੱਗੇ ਕਹਿੰਦੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਹੁਣ ਇਸ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਇਸ ਸ੍ਰਿਸ਼ਟੀ 'ਤੇ ਜੋ ਕੁਛ ਵੀ ਪੈਦਾ ਹੋਇਆ, ਇਸਨੇ ਭਾਵੇਂ ਇੱਕ ਸਕਿੰਟ, ਫਰੈਕਸ਼ਨ ਆਫ ਸੈਕਿੰਡ, ਜਾਂ 100 ਈਅਰਸ ਜਾਂ 1 ਮਿਲੀਅਨ ਈਅਰਸ, ਜਦੋਂ ਕਦੇ ਵੀ ਇਹਨੇ ਖਤਮ ਜ਼ਰੂਰ ਹੋਣਾ ਹੈ। ਇਹ ਸਾਇੰਸ ਦਾ ਲਾਅ ਹੈ, ਔਰ ਇਸ ਲਾਅ ਨੂੰ ਗੁਰੂ ਪਾਤਸ਼ਾਹ ਬਾਣੀ 'ਚ ਬਿਆਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਇਹਨੇ ਖਤਮ ਹੀ ਹੋਣਾ, ਫਿਰ ਤੈਨੂੰ ਕਾਹਦੀ ਫਿਕਰ। ਜੋ ਉਪਜਿਓ ਸੋ ਬਿਨਸ ਹੈ, ਭਾਵੇਂ ਸੁਨਾਮੀ ਕਾਰਨ ਡਿੱਗੇ ਕੁਛ ਵੀ, ਭਾਵੇਂ ਭੂਚਾਲ ਕਾਰਨ ਡਿੱਗੇ ਕੁਛ ਵੀ, ਅਤੇ ਭਾਵੇਂ ਨਿਯਮ ਸਿਸਟਮ 'ਚ ਡਿੱਗੇ, ਲੇਕਿਨ ਡਿੱਗਣਾ ਜ਼ਰੂਰ ਹੈ। ਅਤੇ ਤੂੰ ਸੋਚ ਰਿਹਾ ਮੈਂ ਇੱਥੇ ਪਰਮਾਨੈਂਟ ਰਹਿਣਾ, ਇਸ ਗੱਲ ਦੀ ਤੈਨੂੰ ਚਿੰਤਾ ਹੈ, ਪਰ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਤੂੰ ਸਿਰਫ ਰੱਬੀ ਨਿਯਮ ਵਿੱਚ ਭਾਣੇ ਵਿੱਚ ਰਿਹਾ ਕਰ। ਕੂੰਜਾਂ ਨਹੀਂ ਦੂਰੋਂ ਆਉਂਦੀਆਂ ਨੇ, ਉਹਨੂੰ ਗੁਰੂ ਪਾਤਸ਼ਾਹ ਕਾਹਰੇ ਮਨ ਚਿਤ ਉਦਮ ਜਾਂ ਆਰ ਆਰ ਜੀ ਉਪਰਿਆ ਵਿੱਚ ਕਹਿੰਦੇ ਨਾ, ਉਡੈ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ। ਇੰਨੀ ਦੂਰ ਆ ਜਾਂਦੀਆਂ ਨੇ, ਸੋਚਦੀਆਂ ਨੇ ਮੈਂ ਤਾਂ ਕੋਲ ਹੈ ਨਹੀਂ ਹਾਂ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਅੰਦਰੋਂ ਰੱਬ ਜੀ ਨੂੰ ਯਾਦ ਕਰਦੀਆਂ ਨੇ, ਰੱਬੀ ਨਿਯਮ ਵਿੱਚ ਰਹਿੰਦੀਆਂ ਨੇ। ਸਿਮਰਨ ਕਰਿਆ ਦਾ ਮਤਲਬ ਹੋ ਗਿਆ ਰੱਬੀ ਪਾਣੇ ਨਿਯਮ ਵਿੱਚ ਰਹਿੰਦੀਆਂ ਨੇ। ਜੇ ਤੁਹਾਡੇ ਰੱਬੀ ਪਾਣੇ ਨਿਯਮ ਵਿੱਚ ਤੁਸੀਂ ਮੇਰੇ ਬੱਚੇ ਨੂੰ ਠੀਕ ਰੱਖੋਗੇ, ਦਾਣਾ ਖਵਾਓਗੇ, ਓਕੇ, ਉਹ ਠੰਡ ਵਿੱਚ ਮਰ ਜਾਏਗਾ ਭੁੱਖਾ, ਚੰਗਾ, ਮਨ ਮੈਂ ਸਿਮਰਨ ਕਰਿਆ। ਮੀਨਸ ਇਸ ਸੱਚ ਨੂੰ ਸਮਝਿਆ, ਰੱਬੀ ਰਜ਼ਾ ਪਾਣੇ ਵਿੱਚ ਰਹਿਣ ਨੂੰ ਕਹਿੰਦੇ ਨੇ, ਉਹ ਕੁੰਜਾਂ ਦੀ ਮੁਖਾਤਿਬ ਕਰਕੇ ਕਹਿੰਦੇ ਨੇ, ਮਨ ਮੈਂ ਸਿਮਰਨ ਕਰਿਆ, ਰੱਬ ਨੂੰ ਯਾਦ ਰੱਖਦੀਆਂ ਨੇ ਉਹ ਰੱਬੀ ਰਜ਼ਾ ਵਿੱਚ ਰਹਿੰਦੀਆਂ ਨੇ। ਰੱਬੀ ਰਜ਼ਾ ਨੂੰ ਮੰਨਣਾ ਸਿਮਰਨ ਹੋ ਗਿਆ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਾਰਾ ਜੰਜਾਲ ਤੂੰ ਛੱਡ ਦੇ, ਇਸ ਜੰਜਾਲ ਦੇ ਕਾਰਨ ਤੇਰਾ ਸਾਰਾ ਜੀਵਨ ਬਰਬਾਦ ਹੋ ਰਿਹਾ। ਇਸ ਜੰਜਾਲ ਨੂੰ ਤੂੰ ਪਕੜਿਆ ਹੋਇਆ ਗਾਂ ਦੀ ਰੱਸੀ ਵਾਂਗੂ, ਜੰਜਾਲ ਨੇ ਤੈਨੂੰ ਨਹੀਂ ਪਕੜਿਆ ਹੋਇਆ, ਅਸੀਂ ਆਪਣੇ ਵਾਸਤੇ ਆਪ ਜਾਲ ਤਾਣਿਆ ਹੋਇਆ। ਫਾਸਨ ਕੀ ਬਿੱਦ ਸਭ ਕੋਈ ਜਾਣੈ, ਛੂਟਣ ਕੀ ਇੱਕ ਕੋਈ। ਸਮਝ ਜੇ ਆ ਜਾਏ ਤਾਂ ਉਹ ਇਸ ਤੋਂ ਛੁੱਟ ਜਾਂਦਾ। ਇਸ ਤੋਂ ਛਾੜ ਸਕਲ ਜੰਜਾਲ ਕਰਨਾ ਤਾਂ ਤੂੰ ਰੱਬੀ ਗੁਣ ਗਾ ਲੈ, ਨਾਨਕ ਹਰ ਗੁਣ ਗਾਏਗਾ। ਹੁਣ ਇਹ ਸਾਰੇ ਦਾ ਸਾਰਾ ਸਾਨੂੰ ਇੱਥੇ ਤੱਕ ਸਮਝ ਆਇਆ ਕਿ ਇਹ ਕੰਮ ਕੌਣ ਕਰਦਾ, ਕਰਤਾ ਆਪਣੇ ਆਪ ਨੂੰ ਕੌਣ ਸਮਝਦਾ, ਮਨੁੱਖ। ਜਦੋਂ ਰੱਬ ਨੂੰ ਕਰਤਾ ਨਹੀਂ ਸਮਝਦਾ ਇਹਨੂੰ ਹੰਕਾਰ ਆਉਂਦਾ, ਜਦੋਂ ਇਹ ਆਪਣੇ ਹੱਥੋਂ ਕੁਛ ਨਹੀਂ ਛੱਡਣਾ ਚਾਹੁੰਦਾ ਇਹਨੂੰ ਹੰਕਾਰ ਆਉਂਦਾ, ਇਹ ਸਮਝਦਾ ਸਭ ਕੁਛ ਮੈਂ ਥਿਰ ਰੱਖ ਲਵਾਂਗਾ, ਥਿਰ ਕੁਛ ਨਹੀਂ ਹੈ, ਇਹਨੂੰ ਹੰਕਾਰ ਆਉਂਦਾ। ਜਦੋਂ ਇਸ ਨੂੰ ਇਹ ਨਹੀਂ ਸਮਝ ਆਉਂਦਾ ਕਿ ਮੈਂ ਰੱਬੀ ਗੁਣ ਜੀਣੇ ਨੇ, ਇਹ ਆਪਣੇ ਹੰਕਾਰ ਵੀ ਸਮਝਦਾ ਹੈ ਕਿ ਮੈਂ ਸਭ ਕੁਛ ਹਾਂ, ਤਾਂ ਗੁਰੂ ਪਾਤਸ਼ਾਹ ਕਹਿੰਦੇ ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗੱਲੇ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋ ਬਨ ਆਗਾ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਆਂ। ਜਿਵੇਂ ਟਿੱਬੇ ਚੁੰਝਾਂ ਬਣੀਆਂ ਹੁੰਦੀਆਂ ਨਾ ਪਹਾੜੀ ਦੀਆਂ, ਉਹਨਾਂ ਉੱਤੇ ਬਾਰਿਸ਼ ਪੈਂਦੀ ਹੈ, ਪਾਣੀ ਠਹਿਰਦਾ ਨਹੀਂ, ਪਾਣੀ ਥੱਲੇ ਵੈਲੀ ਵਿੱਚ ਚਲਾ ਜਾਂਦਾ ਹੈ। ਉਹ ਵੈਲੀ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ, ਤੱਤ ਸਾਰੀ ਗੇਮ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਹੰਕਾਰੀ ਮਨੁੱਖ ਦਾ ਪ੍ਰਤੀਕ ਗੁਰੂ ਪਾਤਸ਼ਾਹ ਨੇ ਇਸ ਨੂੰ ਸਮਝਾਇਆ ਕਿ ਹਾਥੀ, ਤੇਰੀ ਹਾਥੀ ਬਿਰਤੀ। ਸਾਰੇ ਜਿੰਨੇ ਵੀ 57 ਸ਼ਲੋਕ ਨੇ ਉਹਨਾਂ 'ਚੋਂ 52 ਸ਼ਲੋਕ ਤੱਕ ਗੁਰੂ ਪਾਤਸ਼ਾਹ ਨੇ ਇਹ ਸਾਰਾ ਸੀਨ ਖਿੱਚ ਕੇ ਮਨੁੱਖ ਦੇ ਹੰਕਾਰ ਉੱਤੇ ਚੋਟ ਮਾਰੀ ਹੈ। ਹੁਣ ਇਸ ਤੋਂ ਬਾਅਦ ਸ਼ੁਰੂ ਹੁੰਦਾ ਦੋਹਰਾ। ਦੋਹਰਾ ਬਾਰੇ ਥੋੜ੍ਹੀ ਜਿਹੀ ਅੱਜ ਅਸੀਂ ਬਾਣੀ ਦੀ ਬਣਤਰ ਬਾਰੇ ਸਮਝਣੀ ਹੈ, ਤਾਂ ਕਿ ਦੋਹਰਾ ਸਾਨੂੰ ਕਲੀਅਰ ਹੋ ਜਾਏ। ਨੰਬਰ 1, ਇਹ ਸੋਚਿਆ ਜਾਂਦਾ ਸੀ ਕਿ ਦੋਹਰਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ। ਇਹ ਗੱਲ ਫੈਲਾ ਦਿੱਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਹੀਂ ਉਚਾਰਿਆ, ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ। ਬਲ ਛੁੱਟ ਕੇ ਬੰਧਨ ਪਰੇ ਕਛੂ ਨਾ ਹੋ ਤੂੰ ਪਾਇਆ, ਗੁਰੂ ਤੇਗ ਬਹਾਦਰ ਉਹਨਾਂ ਨੇ ਕਿਹਾ, ਅਤੇ ਦੂਜੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ, ਬਲ ਉਹ ਬੰਧਨ ਛੁੱਟਿਆ ਸਭ ਕੁਛ ਹੋ ਤੂੰ ਪਾਏ, ਤਾਂ ਉਹ ਚੜ੍ਹਦੀ ਕਲਾ ਜਾ ਗਏ। ਇਹ ਬਾਣੀ ਦੀ ਬਣਤਰ ਦੀ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਬਾਣੀ ਦੀ ਬਣਤਰ ਸਮਝਣ ਦਾ ਸ਼ੌਂਕ ਪਵੇ। ਆਸਤਾ ਆਸਤਾ ਸਹਿਜੇ ਸਹਿਜੇ ਸਮਝ ਸਮਝ ਕੇ ਪੜ੍ਹੋਗੇ, ਆਪੇ ਆਦਤ ਪੈ ਜਾਏਗੀ ਇਸ ਪਾਸੇ ਦੀ। ਅਤੇ ਜੇ ਬਾਣੀ ਦੀ ਬਣਤਰ ਬਾਰੇ ਅਸੀਂ ਸਾਰੀ ਗੱਲ ਨੂੰ ਟੂਕ ਮਾਤਰ ਸਮਝ ਲਈਏ, ਬਹੁਤ ਸਾਰੇ ਸ਼ਬਦਾਂ ਦੇ ਵਿੱਚ ਅਸੀਂ ਬਾਣੀ ਦੀ ਬਣਤਰ, ਸਿਰਲੇਖ, ਸਾਰੀਆਂ ਗੱਲਾਂ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਸਵਾਲ ਉੱਠਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਣੀ ਲਿਖਦੇ ਨੇ, ਉਹ ਬਾਣੀ ਦੀ ਬਣਤਰ ਤਿਆਰ ਕਰਦੇ ਨੇ, ਬਾਣੀ ਦਾ ਐਸਾ ਤਰੀਕਾ, ਲੋਕਅਪ ਸਿਸਟਮ ਤਿਆਰ ਕਰਦੇ ਨੇ ਕਿ ਇਹਦੇ ਵਿੱਚ ਕੋਈ ਮਿਕਸ ਨਾ ਕਰ ਸਕੇ। ਗੁਰੂ ਨਾਨਕ ਪਾਤਸ਼ਾਹ ਉਹ ਵਾਲੀ ਬਾਣੀ ਆਪਣੇ ਹੱਥੀਂ ਦੂਜੇ ਪਾਤਸ਼ਾਹ ਨੂੰ ਦੇ ਜਾਂਦੇ ਨੇ, ਵਿਚਕਾਰ ਕੋਈ ਫਲੋ ਨਹੀਂ ਹੈ, ਕੋਈ ਦੂਰੀ ਨਹੀਂ ਹੈ, ਕੋਈ ਗੈਪ ਨਹੀਂ ਹੈ। ਗੁਰੂ ਅੰਗਦ ਪਾਤਸ਼ਾਹ ਤੋਂ ਅਮਰਦਾਸ ਪਾਤਸ਼ਾਹ, ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਪਾਤਸ਼ਾਹ ਤੱਕ ਆਉਂਦਾ, ਉਹ ਗ੍ਰੰਥ ਤਿਆਰ ਕਰਦੇ ਨੇ। ਔਰ ਇਸ ਗ੍ਰੰਥ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਗੁਰੂ ਅਰਜਨ ਪਾਤਸ਼ਾਹ ਦੇ ਅਤੇ ਗੁਰੂ ਰਾਮਦਾਸ ਦੇ, ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਉਹ ਸ਼ਲੋਕਾਂ ਦੀਆਂ ਪੌੜੀਆਂ ਦਾ ਸਾਰੇ ਸਿਰਲੇਖ ਇਕੱਠੇ ਕਰਦੇ ਨੇ, ਤਾਂ ਉਹਨਾਂ ਸਿਰਲੇਖਾਂ ਨੂੰ ਜਦੋਂ ਗੁਰੂ ਅਰਜਨ ਪਾਤਸ਼ਾਹ ਲਿਖ ਜਾਂਦੇ ਨੇ ਤਾਂ ਉਹਨਾਂ ਦੇ ਵਿਚਕਾਰ ਬਿਲਕੁਲ ਤਰਤੀਬ ਵਾਰ ਸਬਜੈਕਟ ਨੂੰ ਮਿਲਾ ਕੇ ਉਹ ਨੌਵੇਂ ਮਹਿਲੇ ਦੀ ਬਾਣੀ ਚੜ੍ਹੀ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਆਪ ਦਰਜ ਕੀਤੀ ਹੈ ਅਤੇ ਦੋਹਰਾ ਦੇ ਸਾਰੇ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਹੀਂ ਹੈ। ਕਿਉਂ? ਇਸ ਜਲੀਲ ਨੂੰ ਥੋੜ੍ਹਾ ਜਿਹਾ ਸਮਝਦੇ ਹਾਂ। ਗੁਰੂ ਅਰਜਨ ਪਾਤਸ਼ਾਹ ਕੋਲ ਬਾਣੀ ਜਿਹੜੀ ਪਹੁੰਚਦੀ ਹੈ, ਉਸ ਬਾਣੀ ਵਿੱਚ ਕਬੀਰ ਸਾਹਿਬ ਦੇ, ਨਾਮਦੇਵ ਜੀ ਦੇ, ਤ੍ਰਿਲੋਚਨ ਦੇ, ਧੰਨਾ ਦੇ, ਰਵਿਦਾਸ ਜੀ ਦੇ, ਸਾਰਿਆਂ ਦੇ ਸ਼ਬਦ ਹਨ। ਜਿਸ ਜਿਸ ਸ਼ਬਦ ਦੇ ਟੱਪਲਾਂ ਨਾ ਲੱਗ ਜਾਏ, ਉਸਦੇ ਅਰਥ ਹੋਰ ਖੁੱਲ੍ਹ ਕੇ ਸਾਹਮਣੇ ਆਉਣੇ ਚਾਹੀਦੇ ਨੇ। ਉੱਥੇ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਨਾਲ, ਫਰੀਦ ਸਾਹਿਬ ਦੇ ਸ਼ਲੋਕਾਂ ਦੇ ਨਾਲ, ਉਹ ਸਾਰਿਆਂ ਦੇ ਨਾਲ, ਸ਼ਬਦਾਂ ਦੇ ਨਾਲ, ਮਹਿਲਾ ਪਹਿਲਾ ਦੇ ਸ਼ਬਦ ਨਾਲ ਲਿਖੇ ਹੋਏ ਨੇ। ਜਿੱਥੇ ਗਾਵੋ ਗਾਵੋ ਦਲੀ ਦੁਲਨੀਆ ਮੰਗਲ ਚਾਰ ਆਇਆ, ਜਿੱਥੇ ਤਾਨਾ ਤਪਾਏ ਤਨੂਰ ਜੋ ਆਇਆ, ਉੱਥੇ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦ ਨਾਲ ਲਿਖ ਦਿੱਤੇ ਨੇ ਵੀ ਇਹਦਾ ਮੈਨਾ ਕੀ ਹੈ, ਤੁਸੀਂ ਖੋਜ ਕਰਕੇ ਉੱਥੇ ਪੜ੍ਹਨਾ। ਜਿੱਥੇ ਉੱਤੇ ਭਗਤਾਂ ਦੀ ਬਾਣੀ ਲਿਖੀ ਹੋਈ ਹੈ, ਵਿਚਕਾਰ ਲਿਖਿਆ ਮੈਲਾ ਪਹਿਲਾ, ਉੱਥੇ ਉਸ ਸ਼ਬਦ ਨੂੰ ਐਮਫਸਾਈਜ਼ ਕਰਕੇ ਖੋਲ੍ਹ ਕੇ ਉਹਦਾ ਖੁਲਾਸਾ ਕੀਤਾ ਗਿਆ। ਜਿੱਥੇ ਭਗਤਾਂ ਦੀ ਬਾਣੀ ਲਿਖੀ ਹੈ, ਉੱਥੇ ਲਿਖਿਆ ਮੈਲਾ ਤੀਜਾ, ਫਰੀਦ ਦਾ ਚੱਲ ਰਿਹਾ, ਔਰ ਥੱਲੇ ਨਾਨਕ ਲਿਖਿਆ ਹੋਇਆ, ਸ਼ਲੋਕ ਮਰਦਾਨਾ ਪਹਿਲਾ। ਪਤਾ ਲੱਗਾ ਅਖੀਰਲੀ ਲਾਈਨ 'ਤੇ ਨਾਨਕ ਲਿਖਿਆ ਹੋਇਆ ਹੈ। ਪਰ ਨਾਨਕ ਲਿਖਿਆ, ਇਹਦਾ ਮਤਲਬ ਸ਼ਲੋਕ ਨਾਨਕ ਜੀ ਦਾ ਹੈ, ਮਰਦਾਨਾ ਜੀ ਦਾ ਨਹੀਂ ਹੈ। ਪਰ ਸ਼ਲੋਕ ਮਰਦਾਨਾ ਪਹਿਲਾਂ ਦਾ ਮਤਲਬ ਹੋ ਗਿਆ, ਉੱਥੇ ਤਿੰਨ ਸ਼ਲੋਕ ਲਿਖੇ ਨੇ, ਤਿੰਨਾਂ ਸ਼ਲੋਕਾਂ ਦੇ ਅਖੀਰ 'ਚ ਨਾਨਕ ਲਿਖਿਆ। ਜੇ ਮਰਦਾਨਾ ਜੀ ਦਾ ਹੁੰਦਾ ਤਾਂ ਮੈਲਾ ਪਹਿਲਾਂ ਨਾ ਲਿਖਿਆ ਹੁੰਦਾ, ਅਤੇ ਜੇ ਮਰਦਾਨਾ ਜੀ ਦਾ ਹੁੰਦਾ ਤਾਂ ਆਖਰੀ ਪੰਕਤੀ 'ਤੇ ਕਬੀਰ, ਫਰੀਦ, ਰਵਿਦਾਸ ਵਾਂਗੂ, ਭੱਟਾਂ ਵਾਂਗੂ, ਸਾਰਿਆਂ ਦੇ ਵਾਂਗੂ ਨਾਨਕ ਪਦ ਜਿੱਥੇ ਉਚਾਰੇ ਜਾਂਦੇ ਨੇ, ਮਹਿਲੇ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਅਤੇ ਨੌਵੇਂ ਦੇ, ਉੱਥੇ ਮਰਦਾਨਾ ਲਿਖਿਆ ਹੁੰਦਾ। ਉੱਥੇ ਤਿੰਨ ਸ਼ਲੋਕ ਨੇ, ਤੁਸੀਂ ਘਰ ਜਾ ਕੇ ਪੜ੍ਹਨਾ, ਪੰਨਾ ਨੰਬਰ 553 ਹੈ, ਉੱਥੇ ਨਾਨਕ ਲਿਖਿਆ। ਇਹਦਾ ਮਤਲਬ ਉਹ ਸ਼ਲੋਕ ਨਾਨਕ ਜੀ ਦਾ, ਮਰਦਾਨਾ ਜੀ ਦਾ ਨਹੀਂ। ਇਸ ਤਰ੍ਹਾਂ ਬੜੀ ਜਗ੍ਹਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਲੋਕਅਪ ਸਿਸਟਮ ਮਿਲੇਗਾ ਵੀ ਗੁਰੂ ਸਾਹਿਬ ਦੀ ਬਾਣੀ ਦੀ ਤਰਤੀਬ ਦਾ ਢੰਗ ਕੀ ਹੈ, ਜਿਹਦੇ ਬੇਸ 'ਤੇ ਅਸੀਂ ਕਹਿ ਰਹੇ ਹਾਂ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਨਹੀਂ ਹੈ। ਇੱਕ ਸਿਰਲੇਖ ਲਿਖਿਆ ਹੋਇਆ, ਰਾਗ ਆਸਾ ਬਾਣੀ ਭਗਤਾਂ ਕੀ। ਹੁਣ ਆਸਾ ਰਾਗ ਜਦੋਂ ਸ਼ੁਰੂ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸੀ। ਉਸ ਤੋਂ ਬਾਅਦ ਜੇ ਆਸਾ ਵਿੱਚ ਅੰਗਦ ਪਾਤਸ਼ਾਹ ਦਾ, ਦੂਜੀ, ਤੀਜੀ, ਚੌਥੀ, ਪੰਜਵੀਂ ਅਤੇ ਨੌਵੀਂ ਪਾਤਸ਼ਾਹੀ ਦਾ ਜੇ ਆਸਾ ਰਾਗ ਵਿੱਚ ਸ਼ਬਦ ਹੈ ਤਾਂ ਉਹਨਾਂ ਦੀ ਲੜੀ ਕੰਪਲੀਟ ਹੁੰਦੀ ਹੈ। ਹਰ ਰਾਗ ਵਿੱਚ ਲੜੀ ਕੰਪਲੀਟ ਹੋਣ ਤੋਂ ਬਾਅਦ ਉੱਥੇ ਗਿਣਤੀ ਦਾ ਟੋਟਲ ਪਾਇਆ ਹੁੰਦਾ, ਔਰ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਸੋ ਆਸਾ ਬਾਣੀ ਭਗਤਾਂ ਕੀ, ਆਸਾ ਰਾਗ ਵਿੱਚ ਹੁਣ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ। ਗੁਰੂ ਪਾਤਸ਼ਾਹ ਸਿਰਲੇਖ ਲਿਖਦੇ ਹਨ, ਉਸੀ ਸਿਰਲੇਖ ਵਿੱਚ ਨਾਂ ਲਿਖਿਆ ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਫਿਰ ਪੀਰੀਅਡ ਪਾ ਕੇ ਲਿਖਿਆ ਆਸਾ ਕਬੀਰ ਜੀਓ। ਆਸਾ ਰਾਗ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੈ, ਲੇਕਿਨ ਇਹ ਔਨ ਕਮਿੰਗ ਜਿਹੜੀ ਬਾਣੀ ਹੈ, ਇਸ ਬਾਣੀ ਵਿੱਚ ਕਬੀਰ, ਨਾਮਦੇਵ ਅਤੇ ਰਵਿਦਾਸ ਦੀ ਬਾਣੀ ਆ ਰਹੀ ਹੈ। ਇਹ ਪਹਿਲਾਂ ਹੀ ਦੱਸ ਦਿੱਤਾ। ਜੇ ਗੁਰੂ ਪਾਤਸ਼ਾਹ ਪਹਿਲਾਂ ਦੱਸਦੇ ਨੇ ਤਾਂ ਇਸ ਸ਼ਲੋਕ ਮਹਿਲਾ ਨੌਵਾਂ ਦੇ ਉੱਪਰ ਲਿਖ ਜਾਂਦੇ ਸ਼ਲੋਕ ਮਹਿਲਾ ਨੌਵਾਂ, ਪਰ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੀ ਦਸਵੀਂ। ਬਾਣੀ ਦੀ ਬਣਤਰ ਦਾ ਢੰਗ ਹੈ, ਦਿਸ ਇਜ਼ ਇਟ ਸੈਲਫ ਇੰਟਰਨਲ ਲੋਜਿਕ ਆਫ ਗੁਰੂ ਗ੍ਰੰਥ ਸਾਹਿਬ, ਬਾਣੀ ਬਣਤਰ, ਕੰਪਾਈਲੇਸ਼ਨ ਆਫ ਗੁਰੂ ਗ੍ਰੰਥ, ਜਿਹੜਾ ਮੈਂ ਬਰਕਲੀ ਯੂਨੀਵਰਸਿਟੀ ਵੀ ਉਹਨਾਂ ਨਾਲ, ਅੰਗਰੇਜ਼ਾਂ ਨਾਲ ਡਿਸਕਸ ਕੀਤਾ ਸੀ, ਜਿੱਥੇ ਉਹ ਗੁਰਮਤਿ ਦੀ ਚੇਅਰ ਲਗਾ ਕੇ ਅੰਗਰੇਜ਼ ਗੋਰੇ ਬਾਣੀ ਦੀ ਖੋਜ ਕਰਨ ਲੱਗੇ ਨੇ, ਉਹਨਾਂ ਨੂੰ ਮੈਂ ਕਿਹਾ ਬਾਣੀ ਦੀ ਇੰਟਰਨਲ ਲੋਜਿਕ ਹੈ, ਇਸ ਬਾਣੀ ਦੀ ਬਣਤਰ ਨੂੰ ਇੰਜ ਸਾਨੂੰ ਸਮਝਣਾ ਚਾਹੀਦਾ। ਅੱਗੇ ਇਸੀ ਸਿਰਲੇਖ ਵਿੱਚ ਸ਼ਬਦ ਜਿੱਥੇ ਖਤਮ ਹੋ ਜਾਂਦੇ ਨੇ, ਉੱਥੇ ਤੱਕ ਦੇਖਿਆ ਕਿ ਚਾਰ ਪਦੇ ਦੇ ਚਾਰ ਚਾਰ ਜਿੱਥੇ ਲਿਖਿਆ ਉੱਥੇ ਤੱਕ ਸ਼ਬਦ ਸਨ, ਅਤੇ ਫਿਰ ਪੰਜ ਪੰਜ ਲਿਖਿਆ ਸ਼ਬਦ ਆਏ ਨੇ, ਤਾਂ ਅਚਾਨਕ ਚਾਰ ਚਾਰ ਵਾਲੇ ਸ਼ਬਦ ਨੇ, ਚੌਪਦੇ ਦੇ ਸ਼ਬਦ ਹੋਣੇ ਚਾਹੀਦੇ ਨੇ, ਪਰ ਪੰਜ ਵਾਲੇ ਵੀ ਸ਼ਬਦ ਆ ਗਏ ਨੇ। ਗੁਰੂ ਪਾਤਸ਼ਾਹ ਉੱਥੇ ਲਿਖਦੇ ਨੇ ਸ਼ਬਦ ਖਤਮ ਹੁੰਦਾ ਪੰਜ, ਨੌ ਅਤੇ ਬਾਈ ਲਿਖ ਕੇ, ਅੱਗੇ ਪੰਜਾਬੀ ਅੱਖਰਾਂ 'ਚ ਲਿਖਦੇ ਨੇ, ਬਾਈਸ ਚੌਪਦੇ ਤਥਾ ਪੰਚ ਪਦੇ, ਬਾਈਸ ਚੌਪਦੇ, ਇਹਦੇ ਅੰਦਰ ਬਾਈ ਚੌਪਦੇ ਅਤੇ ਪੰਚ ਪਦੇ ਟੋਟਲ 22 ਸ਼ਬਦ ਨੇ। ਜੇ ਗੁਰੂ ਪਾਤਸ਼ਾਹ ਇਤਨੀ ਨਿੱਕੀ ਨਿੱਕੀ ਗੱਲ ਲਿਖ ਜਾਂਦੇ ਨੇ ਤਾਂ ਮੈਂ ਇਸਦਾ ਅਗਲਾ ਸਿਰਲੇਖ ਪੜ੍ਹ ਕੇ ਹੋਰ ਰਹਿਣ ਰਹਿ ਗਿਆ। ਜਦੋਂ ਇੱਕ ਸ਼ਬਦ ਆਉਂਦਾ ਬਿੰਦ ਅਤੇ ਜਿਨ ਪਿੰਡ ਕੀਆ, ਉਸ ਸ਼ਬਦ ਦਾ 481 ਪੇਜ 'ਤੇ ਇਹ ਸ਼ਬਦ ਹੈ ਆਸਾ ਕਬੀਰ ਜੀ ਹੋ ਕੇ, ਤੁਸੀਂ ਘਰ ਜਾ ਕੇ ਅੱਜ ਹੀ ਪੜ੍ਹਨਾ। ਉੱਥੇ ਲਿਖਿਆ ਉੱਪਰ ਆਸਾ ਕਬੀਰ ਜੀ ਦਾ ਸ਼ਬਦ ਹੈ। ਹੁਣ ਗੁਰੂ ਪਾਤਸ਼ਾਹ ਇੱਕ ਇੱਕ ਪਲਸ ਗਿਣ ਕੇ ਵੀ ਦੱਸ ਰਹੇ ਨੇ, ਲਿਖਦੇ ਹਨ ਤਿਪਦੇ 8, ਦੁਤਕੇ 7, ਇੱਕ ਤੁੱਕਾ 1। ਜਦੋਂ ਇੱਕ ਤੁੱਕਾ ਦੀ ਵੀ ਗੱਲ ਗੁਰੂ ਪਾਤਸ਼ਾਹ ਲਿਖ ਦਿੰਦੇ ਨੇ ਵੀ ਇੱਥੇ ਇੱਕ ਤੁੱਕ ਵਾਲਾ ਇੱਕ ਸ਼ਬਦ ਆਏਗਾ, ਦੁਤਕੇ ਦੇ 7 ਆਣਗੇ, ਤਿਪਦੇ ਦੇ 8 ਆਣਗੇ, ਤਾਂ ਉੱਥੇ ਅਖੀਰ ਗਿਣਤੀ ਵੀ ਉਹੀ ਪਾਈ ਹੁੰਦੀ ਹੈ। ਜੇ ਗੁਰੂ ਪਾਤਸ਼ਾਹ ਇੰਨੀ ਇੰਨੀ ਟਾਈਨੀ ਗੱਲ ਲਿਖ ਜਾਂਦੇ ਨੇ ਤਾਂ ਗੁਰੂ ਪਾਤਸ਼ਾਹ ਪਾਤਸ਼ਾਹੀ ਦਸਵੀਂ ਦੀ 2 ਤੁੱਕਾਂ ਲਿਖ ਜਾਂਦੇ। ਸਿਰਲੇਖ ਦੀ ਬਾਣੀ ਦੀ ਬਣਤਰ ਦਾ ਢੰਗ, ਅਸੀਂ ਜਿਹੜੀਆਂ ਗੱਲਾਂ ਐਕਸੈਪਟ ਕਰਨੀਆਂ ਸਬਜੈਕਟ ਟੂ ਗੁਰੂ ਗ੍ਰੰਥ ਸਾਹਿਬ, ਲੌਜਿਕ, ਗ੍ਰੈਮਰ, ਸਿਧਾਂਤ ਅਤੇ ਬਾਣੀ ਦੀ ਬਣਤਰ ਦਾ ਜੋ ਵੀ ਢੰਗ ਹੈ। ਅੱਗੇ ਇੱਕ ਸ਼ਬਦ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ ਅਸੀਂ ਪੜ੍ਹਦੇ ਹਾਂ, ਆਸਾ ਕਬੀਰ ਜੀਓ ਕੇ ਪੰਜ ਪਦੇ 9, ਦੁਤਕੇ 5, ਅਤੇ ਮੈਂ ਹੈਰਾਨ ਰਹਿ ਗਿਆ ਕਿ ਇੱਥੇ ਵਿੱਚ ਪੰਜ ਪਦੇ ਦੇ 9 ਸ਼ਬਦ ਨੇ ਅਤੇ ਦੁਤਕੇ ਦੇ 5 ਸ਼ਬਦ ਨੇ। ਜੇ ਗੁਰੂ ਪਾਤਸ਼ਾਹ ਇਹ ਸਭ ਕੁਝ ਲਿਖਦੇ ਨੇ ਤਾਂ ਅਸੀਂ ਬਾਣੀ ਨੂੰ ਖੋਜ ਕਰਨ ਵੇਲੇ ਇੰਝ ਵੀ ਪੜ੍ਹਦੇ ਹਾਂ, ਐਸੀ ਲਾਲ ਤੁਜਬਿਨ ਕੌਣ ਕਰੇ, ਪਤਾ ਲੱਗਾ ਸ਼ਬਦ ਰਵਿਦਾਸ ਜੀ ਦਾ ਹੈ, ਪਰ ਵਿਚਕਾਰ ਆ ਰਿਹਾ ਨਾਮਦੇਵ ਕਬੀਰ ਤ੍ਰਿਲੋਚਨ ਸਦਨਾ ਸਹਿਨ ਤਰੇ। ਇਹਦਾ ਮਤਲਬ ਜਦੋਂ ਰਵਿਦਾਸ ਜੀ ਇਹ ਸ਼ਬਦ ਉਚਾਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਕਬੀਰ, ਨਾਮਦੇਵ, ਤ੍ਰਿਲੋਚਨ, ਸਦਨਾ ਇਹ ਹੈ ਸਨ, ਇਹਨਾਂ ਦੀ ਬਾਣੀ ਲਿਖਤੀ ਰੂਪ ਵਿੱਚ ਪ੍ਰੈਜੈਂਟ ਸੀ, ਦੈਟਸ ਵਾਈ ਹੀ ਕੁਡ ਕੋਟ। ਇਸ ਤਰੀਕੇ ਦੇ ਨਾਲ ਸਾਨੂੰ ਗੱਲਾਂ ਨੂੰ ਸਮਝਣਾ ਹੈ। ਹੁਣ ਇਹ ਸਾਰੀ ਬਾਣੀ ਦੀ ਬਣਤਰ ਦਾ ਟਾਂਗੇ ਨਿਕਲਿਆ, ਜਿਹੜਾ ਮਹਿਲਾ ਯੂਜ਼ ਕੀਤਾ ਜਾਂਦਾ ਉਹ ਅਖੀਰ 'ਤੇ ਨਾਨਕ ਪਦ ਵਰਤਿਆ ਜਾਂਦਾ। ਇੱਥੇ ਮਹਿਲਾ 10ਵਾਂ ਕੋਈ ਨਹੀਂ ਲਿਖਿਆ ਹੋਇਆ, ਇੱਥੇ ਸ਼ਲੋਕ ਦਾ ਸਿਰਲੇਖ ਹੈ ਮਹਿਲਾ 9ਵਾਂ, ਔਰ ਇਹ ਸਾਰੇ ਦੇ ਸਾਰੇ ਸ਼ਲੋਕ ਮਹਿਲਾ 9ਵਾਂ ਦੇ ਨੇ। ਲੜੀਵਾਰ ਕੰਟੀਨਿਊਸ਼ਨ ਹੀ ਚੱਲ ਰਹੀ ਹੈ, ਇਸ ਕਰਕੇ 57 ਉਹਦੀ ਕੰਟੀਨਿਊਸ਼ਨ ਆਈ ਹੈ, ਲੇਕਿਨ ਅਖੀਰ ਵਿੱਚ ਇੱਕ ਲਿਖ ਦਿੱਤਾ, ਦੈਟ ਸ਼ੋਜ਼ ਕਿ ਇਹ ਦੋਹਰਾ ਇੱਕ ਹੈ। ਟੋਟਲ ਐਸਾ ਦੋਹਰਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੈ, ਇਹ ਸਾਰਾ ਪਾਇਆ ਗਿਆ। ਇਹ ਬਾਣੀ ਦੀ ਬਣਤਰ ਅਤੇ ਇਸ ਗੱਲ ਦੇ, ਇਸ ਲੌਜਿਕ ਦੇ ਨਾਲ ਅਸੀਂ ਕੱਲ੍ਹ ਇੱਥੋਂ ਸਮਝਾਂਗੇ, ਬਲ ਛੁਟਕਿਓ ਬੰਧਨ ਪਰੈ ਕਛੂ ਨਾ ਹੋਤ ਉਪਾਏ ਕੀ ਹੁੰਦਾ, ਬਲ ਕੀ ਹੁੰਦਾ, ਬੰਧਨ ਕੀ ਹੁੰਦੇ ਨੇ, ਇਹ ਸਾਰੀਆਂ ਗੱਲਾਂ ਨੂੰ ਅਸੀਂ ਕੱਲ੍ਹ ਢੰਗ ਦੇ ਨਾਲ ਸਮਝਾਂਗੇ, ਕਿਉਂਕਿ ਅੱਜ ਅਸੀਂ ਪਿਛਲਾ ਰੀਕੈਪ ਵੀ ਕਰ ਲਿਆ, ਹੰਕਾਰ ਬਾਰੇ ਵੀ ਸਮਝ ਲਿਆ, ਹੰਕਾਰ ਦੇ ਕਾਰਨ ਮਨੁੱਖ ਨੂੰ ਬੰਧਨ ਪਏ ਰਹਿੰਦੇ ਨੇ, ਔਰ ਹੰਕਾਰ ਦੀ ਕਾਰਨ ਮਨੁੱਖ ਦਾ ਸਭ ਤੋਂ ਵੱਡਾ ਦੁੱਖ ਹੈ, ਹੰਕਾਰ ਦਾ ਹੀ ਕੰਡਿਆਂ ਨੂੰ ਚੁੱਭਦਾ, ਹੰਕਾਰ ਦੁੱਖ ਦਾ ਦੂਰ ਹੋ ਜਾਏ ਤਾਂ ਸਾਰੇ ਬਰਾਤੀਆਂ ਕੋਲੋਂ ਇਸ ਦੀ ਬੜੇ ਆਰਾਮ ਦੇ ਨਾਲ ਮੁਕਤੀ ਹੋ ਸਕਦੀ ਹੈ। ਜੀਂਦੇ ਜੀ ਗਤ ਹੋਣਾ, ਜੀਤੇ ਜੀ ਮੁਕਤ ਅਵਸਥਾ ਪ੍ਰਾਪਤ ਕਰਨਾ, ਸ਼ਲੋਕ ਮਹਿਲਾ 9ਵਾਂ ਦਾ ਸਾਰੀ ਜਿਸਟ ਹੈ, ਉਸਨੂੰ ਕੱਲ੍ਹ ਅਸੀਂ ਸਮਝਾਂਗੇ। ਮੈਂ ਸਾਰੇ ਪ੍ਰਬੰਧਕਾਂ ਦਾ, ਸਾਰੀ ਸੰਗਤ ਦਾ, ਲਿਵਿੰਗ ਟ੍ਰੈਜਰ ਦੇ ਸਾਥੀਆਂ ਦਾ ਧੰਨਵਾਦੀ ਹਾਂ, ਤੁਸੀਂ ਇਤਨੀ ਇਕਾਗਰਤਾ ਅਤੇ ਪਿਆਰ ਨਾਲ ਰਲ ਕੇ ਬੈਠਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।